ਕਲਗੀਧਰ ਪਾਤਸ਼ਾਹ ਔਰ ਗੁਰੂ ਖਾਲਸੇ ਪੰਥ ਦੀ ਮਹਿਮਾ ਆਪ ਜੀ ਨੇ ਕੱਲ ਦੇ ਪ੍ਰਕਰਨ ਵਿੱਚ ਸਰਵਣ ਕੀਤੀ ਹੈ ਕਿ ਖਾਲਸੇ ਪੰਥ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਖੰਡੇ ਬਾਟੇ ਦੀ ਪੌਲ ਛੱਕ ਕੇ ਸਿੰਘ ਸੱਜ ਰਹੇ ਨੇ ਔਰ ਜਿਹੜੇ ਸਿੰਘ ਖੰਡੇ ਬਾਟੇ ਦੀ ਪੌਲ ਛੱਕ ਕੇ ਨਗਰਾਂ ਪਿੰਡਾਂ ਚ ਵਿਚਰਦੇ ਨੇ ਉਥੋਂ ਦੇ ਜਿਹੜੇ ਹੋਰ ਮਤਾਂ ਦੇ ਲੋਕ ਨੇ ਉਹ ਸਿੰਘਾਂ ਨਾਲ ਬਹਿਸ ਵੀ ਕਰਦੇ ਹਨ। ਕਹਿੰਦੇ ਜੀ ਤੁਸੀਂ ਇਹ ਨਵੀਂ ਰੀਤ ਚਲਾ ਲਈ ਹੈ, ਕਿਰਪਾਨ ਗਾਤਰੇ ਪਾਉਣੀ, ਕਛਿਹਰਾ ਰੱਖਣਾ, ਕੇਸ ਰੱਖਣੇ, ਸਾਡੇ ਧਰਮ ਦੇ ਵਿੱਚ ਤਾਂ ਪੁਰਾਤਨ ਰੀਤੀ ਤੋਂ ਪੁਰਾਤਨ ਸਮੇਂ ਤੋਂ ਮੁੰਡਨ ਦੀ ਰੀਤ ਚੱਲਦੀ ਆਉਂਦੀ ਹੈ, ਅਸੀਂ ਕਛਿਹਰੇ ਦੀ ਬਜਾਏ ਤੇੜ ਧੋਤੀ ਬੰਨ ਕੇ ਰੱਖਦੇ ਹਾਂ। ਸਿੰਘ ਉਹਨਾਂ ਦੇ ਨਾਲ ਚਰਚਾ ਕਰਦੇ ਨੇ ਪਰ ਉਹ ਇਹੋ ਜਿਹੇ ਮੂਰਖ ਨੇ, ਨਾ ਸਮਝ ਨੇ, ਜਾਣ ਬੁੱਝ ਕੇ ਸਿੰਘਾਂ ਨਾਲ ਜਦੋਂ ਬਹਿਸਦੇ ਨੇ ਤੇ ਫਿਰ ਉਹਨਾਂ ਨੂੰ ਸਿੰਘ ਸੋਧਾ ਵੀ ਲਾਉਂਦੇ ਨੇ, ਕਿਉਂਕਿ ਜੇ ਕੋਈ ਸ਼ਬਦ ਦੀ ਚਰਚਾ ਨਾ ਸਮਝੇ ਤੇ ਫਿਰ ਉਹਨਾਂ ਨੂੰ ਡੰਡੇ ਦੀ ਭਾਸ਼ਾ ਸਮਝਾਉਣੀ ਪੈਂਦੀ ਹੈ। ਜੇ ਕੋਈ ਸ਼ਬਦ ਨਾਲ ਨਾ ਸਮਝੇ ਤੇ ਫਿਰ ਉਹਨੂੰ ਡੰਡੇ ਨਾਲ ਹੀ ਸਮਝਾਉਣਾ ਪੈਂਦਾ, ਕਿਉਂਕਿ ਵਿਗੜਿਆ ਤਿਗੜਿਆਂ ਦਾ ਫਿਰ ਡੰਡਾ ਹੀ ਪੀਰ ਹੈ। ਫਿਰ ਹੱਥ ਜੋੜ ਕੇ ਸਿੰਘਾਂ ਕੋਲੋਂ ਮੁਆਫੀਆਂ ਮੰਗਦੇ, ਮਹਾਰਾਜ ਬਖਸ਼ ਲੋ। ਇਸ ਤਰ੍ਹਾਂ ਸਤਿਗੁਰੂ ਜੀ ਦਾ ਪੰਥ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਪਰ ਇੱਧਰ ਪਹਾੜੀ ਰਾਜੇ ਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਇਹਨਾਂ ਕੋਲੋਂ ਜਰੀ ਨਹੀਂ ਜਾਂਦੀ। ਤੇ ਕਹਿੰਦੇ ਆਪਾਂ ਜਿਹੜਾ ਦਿੱਲੀ ਦਾ ਸੂਬੇਦਾਰ ਹੈ ਉਹਦੇ ਕੋਲ ਪੁਕਾਰ ਕਰੀਏ ਕਿ ਉਹਨਾਂ ਦਾ ਜਿਹੜਾ ਬੜਾ ਵੱਡਾ ਸਿਪਾਹੀ ਸਲਾਰ ਸੀ, ਜਰਨੈਲ ਸੀ ਪੈਂਡੇ ਖਾਂ, ਉਹਨੂੰ ਵੀ ਗੁਰੂ ਜੀ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਜੇ ਇਹੀ ਹਾਲਤ ਰਹੀ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਖਾਲਸੇ ਨੇ ਦਿੱਲੀ ਵੀ ਜਾ ਪਹੁੰਚਣਾ ਔਰ ਦਿੱਲੀ ਦੇ ਲਾਲ ਕਿਲੇ ਤੇ ਜਾ ਕੇ ਕੇਸਰੀ ਨਿਸ਼ਾਨ ਚੁਲਾ ਦੇਣਾ। ਇਸ ਕਰਕੇ ਇਹਨਾਂ ਦਾ ਬੰਦੋਬਸਤ ਪਹਿਲਾਂ ਹੀ ਕਰਨਾ ਚਾਹੀਦਾ, ਬਾਦਸ਼ਾਹ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਭੇਜੇ, ਉਹਦੇ ਕੋਲੋਂ ਮਦਦ ਲਵੇ, ਫੌਜ ਲਵੇ। ਤੋ ਇਸ ਤਰੀਕੇ ਨਾਲ ਪਹਾੜੀ ਰਾਜਿਆਂ ਨੇ ਰਲ ਕੇ ਮਸਲਤ ਕੀਤੀ ਹੈ, ਸਲਾਹ ਕਰਕੇ ਪਹਾੜੀ ਰਾਜੇ ਜਿਵੇਂ ਸਤਿਗੁਰਾਂ ਦੇ ਬਰਖਿਲਾਫ ਚੱਲ ਰਹੇ ਨੇ। ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਪ੍ਰਸੰਗ ਵਿੱਚ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਦਸਮੇਸ਼ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਬਿਦ ਦੁੱਖ ਤੇ ਮੰਤਰ ਕੋ, ਕਰਤ ਮਿਲਤ ਗਿਰ ਰਾਜ।
ਗਿਰ ਰਾਜ, ਗਿਰ ਨਾਮ ਪਹਾੜ ਦਾ ਹੈ ਤੇ ਰਾਜ ਨਾਮ ਰਾਜਿਆਂ ਦਾ ਹੈ। ਪਹਾੜੀ ਰਾਜੇ ਸਾਰੇ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਕਰਦੇ, ਮੰਤਰ ਦਾ ਮਤਲਬ ਹੁੰਦਾ ਸਲਾਹ ਕਰ। ਇਹ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਮੀਟਿੰਗ ਕਰਕੇ ਆਪਸ ਵਿੱਚ ਸਲਾਹ ਕਰਦੇ ਹਨ।
ਤਬ ਹੰਡੂਰੀਏ ਸੁਣ ਸਕਲ, ਕਰਨ ਪੁਕਾਰ ਕੁਕਾਜ।
ਜਦੋਂ ਦੂਜੇ ਪਹਾੜੀ ਰਾਜੇ ਕਹਿ ਰਹੇ ਸਨ ਕਿ ਆਪਾਂ ਦਿੱਲੀ ਦੇ ਸੂਬੇਦਾਰ ਕੋਲ ਪੁਕਾਰ ਕਰੀਏ, ਦਿੱਲੀ ਦੇ ਸੂਬੇਦਾਰ ਦੇ ਕੋਲ ਆਪਣੀ ਬੇਨਤੀ ਭੇਜੀਏ, ਤੇ ਜਿਹੜਾ ਇਹਨਾਂ ਵਿੱਚ ਹੰਡੂਰੀਆ ਰਾਜਾ ਸੀ, ਰਾਜਾ ਹੰਡੂਰੀਆ ਉਸ ਵੇਲੇ ਬੋਲਿਆ, ਕਹਿਣ ਲੱਗਾ ਜੀ ਇਹ ਤਾਂ ਕੁਕਾਜ ਹੋਵੇਗਾ ਕਿ ਅਸੀਂ ਆਪ ਸ਼ਸਤਰਧਾਰੀ ਹੋਈਏ, ਸਾਡੇ ਕੋਲ ਫੌਜਾਂ ਹੋਣ, ਕਿਲੇ ਹੋਣ, ਤੋਪਾਂ ਹੋਣ, ਸ਼ਸਤਰ ਅਸਤਰ ਹੋਣ, ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਦਿੱਲੀ ਦੇ ਸੂਬੇਦਾਰ ਕੋਲ ਪੁਕਾਰਾਂ ਕਰਦੇ ਫਿਰੀਏ ਤਾਂ ਇਹ ਤਾਂ ਸਾਡੇ ਵਾਸਤੇ ਬੜੀ ਵੱਡੀ ਲਾਹਨਤ ਦੀ ਗੱਲ ਹੈ, ਸ਼ਰਮ ਦੀ ਗੱਲ ਹੈ, ਕਿਉਂਕਿ ਸਾਡੇ ਕੋਲ ਆਪਣੀਆਂ ਫੌਜਾਂ ਨੇ, ਅਸੀਂ ਆਪਣੀ ਫੌਜ ਲੈ ਕੇ ਕਿਉਂ ਨਹੀਂ ਲੜਦੇ ਗੁਰੂ ਜੀ ਨਾਲ, ਸਾਨੂੰ ਕੀ ਲੋੜ ਹੈ ਕਿ ਅਸੀਂ ਦਿੱਲੀ ਦੇ ਸੂਬੇਦਾਰ ਦੀ ਮਦਦ ਲੈਂਦੇ ਫਿਰੀਏ।
ਚੋ ਪਈ ਚੜ ਕਰ ਆਏ ਮਿਲਿਓ ਤੈ ਕਾਲ।
ਉਸ ਵੇਲੇ ਰਾਜੇ ਹੰਡੂਰੀਏ ਨੇ ਜਦੋਂ ਇਹ ਗੱਲ ਸੁਣੀ ਨਾ ਕਿ ਪਹਾੜੀ ਰਾਜੇ ਸਲਾਹ ਕਰ ਰਹੇ ਨੇ ਕਿ ਦਿੱਲੀ ਦੇ ਸੂਬੇਦਾਰ ਦੇ ਕੋਲ ਪੁਕਾਰ ਕਰਨੀ ਪਰ ਇਹ ਗੱਲ ਠੀਕ ਨਹੀਂ ਹੈ, ਤੋ ਰਾਜਾ ਹੰਡੂਰੀਆ ਉਸ ਵੇਲੇ ਆਪਣੀ ਰਿਆਸਤ ਤੋਂ ਚੜ ਕੇ ਇਹਨਾਂ ਰਾਜਿਆਂ ਨੂੰ ਮਿਲਣ ਵਾਸਤੇ ਆਇਆ ਹੈ।
ਭਾਖੇ ਉਹ ਮੁਖ ਤੇ ਸਭ ਅਹਿਵਾਲ,
ਆ ਕੇ ਸਾਰੇ ਪਹਾੜੀ ਰਾਜਿਆਂ ਨੂੰ ਮਿਲਿਆ ਤੇ ਮਿਲ ਕੇ ਨੇ ਆਪਣਾ ਸਾਰਾ ਅਹਿਵਾਲ ਜਿਸ ਕਾਰਨ ਕਰਕੇ ਚੱਲ ਕੇ ਆਇਆ ਉਹ ਸਾਰਾ ਅਹਿਵਾਲ ਇਹਨੇ ਦੱਸਿਆ ਹੈ।
ਗੁਰ ਤੇ ਤਰਾਸ ਪਇਓ ਸਭ ਰਾਜੇ,
ਕਹਿਣ ਲੱਗਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਾਰੇ ਰਾਜੇ ਡਰੇ ਹੋਏ ਨੇ, ਉਹਨਾਂ ਦੇ ਬਲ ਤੋਂ, ਉਹਨਾਂ ਦੇ ਤੇਜ ਪ੍ਰਤਾਪ ਤੋਂ, ਉਹਨਾਂ ਦੇ ਖਾਲਸੇ ਪੰਥ ਤੋਂ, ਉਹਨਾਂ ਦੇ ਜਿਹੜੇ ਸੂਰ ਬੀਰ ਬਹਾਦਰ ਯੋਧੇ ਨੇ ਉਹਨਾਂ ਤੋਂ ਸਾਰੇ ਰਾਜੇ ਡਰੇ ਹੋਏ ਹਨ।
ਲੂਟ ਕੂਟ ਕਰ ਲੀਨ ਕੁਕਾਜੇ,
ਉਹਨਾਂ ਨੇ ਸਾਡੇ ਬਹੁਤ ਸਾਰੇ ਨਗਰ ਲੁੱਟੇ ਨੇ, ਬਹੁਤ ਸਾਰੇ ਨਗਰ ਸਾਡੇ ਉਜਾੜ ਕੇ ਥੇ ਬਣਾ ਦਿੱਤੇ ਨੇ, ਐਸਾ ਕੁਕਾਜ ਗੁਰੂ ਜੀ ਦੇ ਉਹਨਾਂ ਦੇ ਸਿੰਘਾਂ ਨੇ ਕੀਤਾ ਹੈ।
ਇੱਕ ਹੋਏ ਕਰ ਸੈਨ ਸਕੇਲੇ,
ਹੁਣ ਆਪਾਂ ਸਾਰੇ ਰਾਜੇ ਇੱਕ ਹੋ ਜਾਈਏ, ਆਪਣੇ ਜਿਹੜੇ ਅੰਦਰ ਦੇ ਭੇਦ ਭਾਵ ਜਾਂ ਵਿਤਕਰੇ ਨੇ ਉਹ ਦੂਰ ਕਰੀਏ, ਤੇ ਆਪਸ ਵਿੱਚ ਸਾਰੇ ਰਾਜੇ ਮਿਲ ਕੇ ਇੱਕ ਹੋ ਕੇ ਆਪਣੀ ਫੌਜ ਆਪਣੀ ਸੈਨਾ ਇਕੱਠੀ ਕਰ ਲਈਏ।
3 ਲੱਖ ਗਿਣਤੀ ਹੋਏ ਮੇਲੇ,
ਜੇ ਆਪਾਂ ਆਪਣੀ ਸਾਰੀ ਫੌਜ 22 ਧਾਰ ਦੇ ਰਿਆਸਤਾਂ ਦੀ ਰਾਜਿਆਂ ਦੀ ਇਕੱਠੀ ਕਰਦੇ ਆ ਤੇ ਆਪਣੀ ਫੌਜ ਦੀ ਗਿਣਤੀ 3 ਲੱਖ ਬਣ ਜਾਂਦੀ ਹੈ। ਰਾਜਾ ਹੰਡੂਰੀਆ ਕਹਿ ਰਿਹਾ, ਕਹਿੰਦਾ ਆਪਣੇ ਕੋਲ ਏਡੀ ਵੱਡੀ ਫੌਜ ਹੈ, ਜੇ ਆਪਾਂ ਸਾਰੇ ਰਾਜੇ ਮਿਲ ਜਾਈਏ, ਜਿੰਨੀਆਂ ਰਿਆਸਤਾਂ ਦੇ ਪਹਾੜੀ ਰਿਆਸਤਾਂ ਦੇ ਰਾਜੇ ਨੇ, ਆਪਣੀ ਫੌਜ ਇੱਕ ਜਗ੍ਹਾ ਤੇ ਇਕੱਠੀ ਕਰ ਲਈਏ ਤੇ ਆਪਣੀ ਫੌਜ ਦੀ ਕੁੱਲ ਗਿਣਤੀ 3 ਲੱਖ ਬਣ ਜਾਂਦੀ ਹੈ।
ਕਹਾ ਗੁਰੂ ਟਿਗ ਸਿੰਘ ਇਤੇਤ,
ਆਪਾਂ 3 ਲੱਖ ਫੌਜ ਦੀ ਗਿਣਤੀ ਲੈ ਕੇ ਜੇ ਫੌਜ ਲੈ ਕੇ ਗੁਰੂ ਤੇ ਹਮਲਾ ਕਰ ਦਈਏ ਤੇ ਗੁਰੂ ਕੋਲ ਕਿੰਨੇ ਕੁ ਸਿੰਘ ਨੇ? ਉਹ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਤੋਲੀ ਹੋਣਗੇ, ਉਹ ਤਾਂ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਹੋਣਗੇ, ਆਪਾਂ ਲੱਖਾਂ ਦੀ ਗਿਣਤੀ ਚ ਹੋਵਾਂਗੇ। ਗੁਰੂ ਕੋਲ ਏਡਾ ਵੱਡਾ ਦਲ ਕਿੱਥੇ ਹੈ ਕਿ ਉਹ ਸਾਡਾ ਮੁਕਾਬਲਾ ਕਰ ਸਕਣ?
ਜਿਸ ਤੇ ਰਹਿ ਮਵਾਸ ਗਹਿ ਟੇਕ,
ਹੁਣ ਜਿਸ ਫੌਜ ਦੇ ਆਸਰੇ ਉਹ ਸਾਡੇ ਕੋਲੋਂ ਆਕੀ ਬਣ ਕੇ ਰਹਿਣ ਜਾਂ ਸਾਡੇ ਕੋਲੋਂ ਬਗਾਵਤ ਕਰਕੇ ਆਕੀ ਹੋ ਕੇ ਕਿਸੇ ਕਿਲੇ ਵਿੱਚ ਰਹਿਣ, ਇਹ ਕਿਵੇਂ ਹੋ ਸਕਦਾ? 3 ਲੱਖ ਫੌਜ ਲੈ ਕੇ ਜਦੋਂ ਸਿਪਾਹੀਆਂ ਦੀ ਅਸੀਂ ਉਹਨਾਂ ਤੇ ਚੜਾਈ ਕਰਾਂਗੇ, ਹਮਲਾ ਕਰਾਂਗੇ, ਕਿੱਥੇ ਉਹ ਸਾਡੇ ਤੋਂ ਆਕੀ ਹੋ ਕੇ ਰਹਿਣਗੇ, ਕਿੱਥੇ ਸਾਡੇ ਤੋਂ ਭੱਜ ਕੇ ਜਾਣਗੇ?
ਘੇਰੇ ਚੋਂ ਦਿਸ਼ ਤੇ ਕਰ ਡੇਰੇ,
ਚਾਰੇ ਪਾਸਿਓਂ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਵਾਂਗੇ, ਡੇਰੇ ਪਾ ਦਿਆਂਗੇ, ਚਾਰੇ ਪਾਸੇ ਫੌਜ ਦੇ ਪਹਿਰੇ ਲਾ ਦਿਆਂਗੇ।
ਨੈ ਅੰਤਰ ਕੁਛ ਜਮਾ ਕਨੇਰੇ,
ਗੁਰੂ ਜੀ ਤੂੰ ਬਾਹਰੋਂ ਸਮਾਨ ਅੰਦਰ ਜਾਣਾ ਬੰਦ ਹੀ ਕਰ ਦਿਆਂਗੇ, ਨਾ ਕੋਈ ਰਸਤ ਬਸਤ ਅੰਦਰ ਜਾਵੇ, ਆਪੇ ਭੁੱਖ ਨਾਲ ਮਰਨਗੇ ਅੰਦਰ, ਤੇ ਅੰਦਰ ਉਹਨਾਂ ਕੋਲ ਕਿੰਨਾ ਕੁ ਸਮਾਨ ਜਮਾ ਹੋਣਾ ਜਿਹੜਾ ਉਹ ਕਿੰਨਾ ਕੁ ਚਿਰ ਖਾਣਗੇ, ਆਪਾਂ ਬਾਹਰੋਂ ਜਾ ਕੇ ਪਹਿਰਾ ਲਾ ਕੇ ਕੋਈ ਚੀਜ਼ ਸਮਾਨ ਅੰਦਰ ਜਾਣ ਤੋਂ ਰੋਕ ਦੇਈਏ, ਔਰ ਇਹੋ ਜਿਹੇ ਢੰਗ ਨਾਲ ਜਾ ਕੇ ਪਹਿਰਾ ਲਾਈਏ, ਬੰਦੋਬਸਤ ਕਰੀਏ ਵੀ ਕੋਈ ਵੀ ਵਸਤੂ ਅੰਦਰ ਨਾ ਜਾਵੇ, ਦਾਣਾ ਪੱਠਾ ਕੁਝ ਵੀ ਅੰਦਰ ਨਾ ਜਾਵੇ, ਤੇ ਗੁਰੂ ਜੀ ਨੇ ਇੰਨਾ ਕੁ ਕਿੰਨਾ ਕੁ ਕੁਝ ਇਕੱਠਾ ਕੀਤਾ ਹੋਵੇਗਾ, ਕਿੰਨਾ ਕੁ ਚਿਰ ਉਹਦੇ ਨਾਲ ਗੁਜ਼ਾਰਾ ਕਰਨਗੇ?
ਕੇਤਕ ਦਿਨ ਮੈਂ ਵਹਿਰ ਨਿਕਾਰੇ,
ਆਪਾਂ ਕੁਝ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਕਿਲੇ ਦੇ ਵਿੱਚੋਂ ਬਾਹਰ ਕੱਢ ਲੈਣਾ, ਆਖਰਕਾਰ ਉਹਨਾਂ ਨੂੰ ਆਪਣਾ ਉਹ ਜਗ੍ਹਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਬਾਹਰ ਆਉਣਾ ਹੀ ਪਵੇਗਾ।
ਨਾਹੇ ਤਾਂ ਹੇਲ ਘਾਲ ਗੱਡ ਮਾਰੇ,
ਨਹੀਂ ਤਾਂ ਜੇ ਉਹ ਏਦਾਂ ਘੇਰਾਬੰਦੀ ਤੁਸੀਂ ਨਹੀਂ ਕਰਨਾ ਚਾਹੁੰਦੇ, ਛੇਤੀ ਕੰਮ ਨਿਬੇੜਨਾ ਚਾਹੁੰਦੇ ਹੋ ਤੇ ਹੱਲਾ ਕਰ ਦਿਓ, 3 ਲੱਖ ਫੌਜ ਲੈ ਕੇ ਹਮਲਾ ਕਰਨਾ ਕਿਹੜੀ ਕੋਈ ਔਖੀ ਗੱਲ ਹੈ? ਜੇ ਆਪਾਂ 2-2 ਮੁੱਠਾਂ ਭਰ ਕੇ ਵੀ ਜਾ ਕੇ ਆਨੰਦਪੁਰ ਸਾਹਿਬ 3 ਲੱਖ ਬੰਦਾ ਲੈ ਕੇ ਜਾਵਾਂਗੇ ਤਾਂ ਵੀ ਕਿਲਾ ਉਹਨਾਂ ਦਾ ਦੱਬ ਕੇ ਰੱਖ ਦਿਆਂਗੇ, ਇੰਨੀ ਸਾਡੀ ਫੌਜ ਹੈ, ਇੰਨੀ ਸਾਡੀ ਗਿਣਤੀ ਹੈ, ਤੇ ਕਹਿੰਦੇ ਆਪਾਂ ਸਾਰੀ ਫੌਜ ਲੈ ਕੇ ਉਹਨਾਂ ਤੇ ਹਮਲਾ ਕਰ ਦਈਏ।
ਜੇ ਐਸੇ ਹੀ ਕੁਛ ਬਣ ਜਾਏ,
ਜੇ ਇਸੇ ਤਰੀਕੇ ਨਾਲ ਹੀ ਸਾਡਾ ਕੁਝ ਬਣ ਜਾਂਦਾ ਹੈ, ਸਾਡਾ ਕੋਈ ਬੰਦੋਬਸਤ ਹੋ ਸਕਦਾ ਹੈ।
ਰਹੇ ਮਵਾਸ ਮਾਰਨੇ ਖਾਏ,
ਜੇ ਗੁਰੂ ਜੀ ਸਾਡੇ ਤੋਂ ਮਵਾਸ ਹੋ ਕੇ ਰਹੇ, ਆਕੀ ਬਣ ਕੇ ਕਿਸੇ ਕਿਲੇ ਚ ਰਹੇ, ਜਾਂ ਉਹ ਸਾਡੇ ਕੋਲੋਂ ਕਿਸੇ ਤਰੀਕੇ ਨਾਲ ਮਾਰ ਨਾ ਖਾਣਗੇ,
ਤੋ ਹਜ਼ਰਤ ਕੇ ਪਾਸ ਪਧਾਰਨ,
ਫਿਰ ਆਪਾਂ ਬਾਦਸ਼ਾਹ ਕੋਲ ਪੁਕਾਰ ਕਰਾਂਗੇ। ਆਪਾਂ ਪਹਿਲਾਂ ਹੀ ਕਿਉਂ ਪੁਕਾਰ ਕਰਦੇ ਫਿਰੀਏ? ਜੇ ਆਪਣੇ ਕਾਬੂ ਨਹੀਂ ਆਉਂਦੇ ਗੁਰੂ ਜੀ, ਜੇ ਆਪਾਂ ਉਹਨਾਂ ਨੂੰ ਨਹੀਂ ਮਾਰ ਸਕਾਂਗੇ, ਜਾਂ ਉਹ ਬਾਗੀ ਹੋਣਗੇ, ਆਕੀ ਹੋਣਗੇ, ਫਿਰ ਆਪਾਂ ਬਾਦਸ਼ਾਹ ਕੋਲ ਚੱਲ ਕੇ ਪੁਕਾਰ ਕਰਾਂਗੇ, ਫਿਰ ਬਾਦਸ਼ਾਹ ਕੋਲ ਫਰਿਆਦ ਕਰਾਂਗੇ। ਆਪਾਂ ਪਹਿਲਾਂ ਕਿਉਂ ਬਾਦਸ਼ਾਹ ਕੋਲ ਜਾਈਏ, ਪਹਿਲਾਂ ਕਿਉਂ ਜਾ ਕੇ ਬਾਦਸ਼ਾਹ ਨੂੰ ਪੁਕਾਰ ਕਰੀਏ।
ਜਥਾ ਯੋਗ ਹੋਏ ਕਰੋ ਵਿਚਾਰਨ।
ਜਥਾ ਯੋਗ ਤੁਸੀਂ ਇਸ ਗੱਲ ਦੀ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵਿਚਾਰ ਕਰੋ ਹੇ ਰਾਜੇ। ਪਹਿਲਾਂ ਤੁਸੀਂ ਆਪ ਹਿੰਮਤ ਕਰੋ, ਆਪ ਉਦਮ ਕਰੋ। ਪਹਿਲਾਂ ਹੀ ਬਾਦਸ਼ਾਹ ਦੀ ਮਦਦ ਮੰਗਣ ਲੱਗ ਪਏ ਲੜੇ ਬਿਨਾਂ ਹੀ। ਪਹਿਲਾਂ ਆਪ ਲੜਾਈ ਕਰਕੇ ਤਾਂ ਵੇਖੋ, 300,000 ਫੌਜ ਹੈ ਤੁਹਾਡੇ ਸਾਰੇ ਰਾਜਿਆਂ ਕੋਲ, ਜੇ ਹਮਲਾ ਕਰ ਦਿਓ ਤੇ ਗੁਰੂ ਜੀ ਕਿੱਥੇ ਟਿਕਣਗੇ ਆਨੰਦਪੁਰ ਸਾਹਿਬ। ਤੇ ਜੇ ਫਿਰ ਵੀ ਉਹ ਸਾਡੇ ਕੋਲੋਂ ਕਾਬੂ ਨਾ ਆਏ, ਬਾਅਦ ਦੇ ਵਿੱਚ ਵੇਖਾਂਗੇ ਬਾਦਸ਼ਾਹ ਕੋਲ ਪੁਕਾਰ ਕਰਨੀ ਹੈ ਜਾਂ ਨਹੀਂ ਕਰਨੀ। ਪਹਿਲਾਂ ਹੀ ਤੁਸੀਂ ਬਾਦਸ਼ਾਹ ਕੋਲ ਪੁਕਾਰ ਕਰਨ ਦੀ ਸੋਚੀ ਬੈਠੇ ਹੋ, ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਨਹੀਂ ਹਾਂ।
ਤ੍ਰਿਪਤ ਪਾਏ ਨੈ ਲੜ ਕਰ ਕਬੋ।
ਹਾਲੇ ਤਾਂ ਆਪਾਂ ਉਹਨਾਂ ਨਾਲ ਲੜਾਈ ਕਰਕੇ ਰੱਜੇ ਹੀ ਕੋਈ ਨਹੀਂ, ਕਦੇ ਰੱਜੇ ਰੱਜ ਕੇ ਤਾਂ ਲੜਾਈ ਹੋਈ ਨਹੀਂ। ਮਾੜੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ ਨੇ ਸਾਡੇ ਸਿਪਾਹੀਆਂ ਨਾਲ ਗੁਰੂ ਜੀ ਦੇ ਸੂਰਮਿਆਂ ਦੀਆਂ, ਹਾਲੇ ਕੋਈ ਰੱਜ ਕੇ ਤਾਂ ਲੜਾਈ ਨਹੀਂ ਨਾ ਹੋਈ ਜਿਹੜੀ ਚੰਗੀ ਤਰ੍ਹਾਂ ਲਹੂ ਡੋਲ ਵੀ ਲੜਾਈ ਹੋਵੇ। ਏਦਾਂ ਦੀ ਲੜਾਈ ਹਾਲੇ ਤੱਕ ਗੁਰੂ ਜੀ ਨਾਲ ਆਪਾਂ ਨਹੀਂ ਕਰ ਸਕੇ।
ਬਿਨਾ ਲੜੇ ਕਰ ਗਮਨੋ ਅਬੋ।
ਤੇ ਬਿਨਾ ਲੜਾਈ ਕੀਤਿਆਂ ਗੁਰੂ ਜੀ ਨਾਲ, ਬਿਨਾ ਜੰਗ ਕੀਤਿਆਂ ਜੇ ਹੁਣ ਤੁਸੀਂ ਦਿੱਲੀ ਜਾਂਦੇ ਹੋ, ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਦੇ ਹੋ,
ਗ੍ਰਾਮ ਸੈਂਕਰੇ ਗੁਜਰ ਬਾਸਾ,
ਤੁਹਾਡੇ ਤੇ ਲਾਨਤਾਂ ਪਾਉਣਗੇ ਵੀ ਵੇਖੋ ਪਹਾੜੀ ਰਾਜੇ ਕਿੰਨੇ ਕੰਮ ਦਲ ਤੇ ਬੁਝਦਿਲ ਨੇ, ਆਪ ਲੜਨ ਦੀ ਬਜਾਏ ਬਾਦਸ਼ਾਹ ਦੀ ਮਦਦ ਲੈਂਦੇ ਫਿਰਦੇ ਨੇ। ਤੇ ਨਾਲੇ ਆਪਾਂ ਕੱਲੇ ਥੋੜੀਆਂ ਲੜਨ ਵਾਲੇ, ਆਪਣੇ ਇਲਾਕੇ ਵਿੱਚ ਕਿੰਨੇ ਪਿੰਡ ਨੇ ਗੁਜਰਾਂ ਦੇ, ਤੇ ਹਜ਼ਾਰਾਂ ਪਿੰਡ ਗੁਜਰਾਂ ਦੇ ਨੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਗੁਜਰ ਰਹਿੰਦੇ ਹਨ।
ਲਰਬੇ ਵਿਖੇ ਬਲੀ ਬਿਨ ਤਰਾਸਾ,
ਜਿਹੜੇ ਗੁਜਰ ਲੋਕ ਨੇ ਉਹ ਸਿੰਘਾਂ ਨਾਲ ਵੈਰ ਵੀ ਰੱਖਦੇ ਨੇ, ਗੁਰੂ ਜੀ ਨਾਲ ਦੁਸ਼ਮਣੀ ਵੀ ਰੱਖਦੇ ਨੇ, ਉਹਨਾਂ ਦੀ ਬਣਦੀ ਨੀ ਖਾਲਸੇ ਨਾਲ। ਉਹ ਜਿਹੜੇ ਗੁੱਜਰ ਨੇ ਆਪਾਂ ਉਹਨਾਂ ਨੂੰ ਵੀ ਨਾਲ ਲਵਾਂਗੇ, ਜਦੋਂ ਆਪਾਂ ਲੜਾਈ ਕਰਾਂਗੇ ਉਹਨਾਂ ਨੂੰ ਵੀ ਨਾਲ ਲੈ ਲਵਾਂਗੇ, ਕਿਉਂਕਿ ਉਹ ਜਿਹੜੇ ਗੁੱਜਰ ਨੇ ਉਹ ਲੜਾਈ ਕਰਨ ਵੇਲੇ ਡਰ ਨਹੀਂ ਰੱਖਦੇ, ਉਹ ਆਪਣੇ ਮਨ ਵਿੱਚ ਭੈ ਨਹੀਂ ਰੱਖਦੇ ਜਦੋਂ ਲੜਦੇ ਹਨ।
ਕਥਾ ਗ੍ਰਾਮ ਰੰਗਰ ਬਸ ਧਨੇ,
ਇਸੇ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਰੰਗੜ ਰਹਿੰਦੇ ਨੇ। ਇਹ ਜਿਹੜੇ ਗੁੱਜਰ ਤੇ ਰੰਗੜ ਲੋਕ ਨੇ ਸਾਰੇ ਸਿੰਘਾਂ ਨਾਲ ਲੱਗਦੇ ਨੇ, ਇਹਨਾਂ ਦੀ ਖਾਲਸੇ ਨਾਲ ਬਣਦੀ ਨਹੀਂ ਹੈ। ਤੇ ਜਿਹੜੇ ਉਹ ਸੈਂਕੜਿਆਂ ਦੀ ਗਿਣਤੀ ਚ ਰੰਗੜ ਇਹਨਾਂ ਪਿੰਡਾਂ ਵਿੱਚ ਰਹਿੰਦੇ ਨੇ, ਆਪਣੀ ਰਈਅਤ ਨੇ, ਆਪਣੀ ਪਰਜਾ ਹਨ।
ਸਭ ਕੋ ਗੁਰ ਦਲ ਦੇ ਦੁੱਖ ਹਨੇ,
ਗੁਰੂ ਜੀ ਨੇ ਉਹਨਾਂ ਦੇ ਸਿੰਘਾਂ ਨੇ, ਗੁਰੂ ਦੇ ਖਾਲਸੇ ਨੇ ਇਹਨਾਂ ਗੁੱਜਰਾਂ ਤੇ ਰੰਗੜਾਂ ਨੂੰ ਬੜੇ ਦੁੱਖ ਦਿੱਤੇ ਨੇ। ਨੂੰ ਤੇ ਬਜਰੂੜ ਪਿੰਡ ਜਿਹੜਾ ਸੀ, ਇਹਨਾਂ ਗੁੱਜਰਾਂ ਰੰਗੜਾਂ ਦਾ ਪਿੰਡ ਸੀ, ਉਹ ਗੁਰੂ ਜੀ ਦੇ ਸਿੰਘਾਂ ਨੇ ਉਜਾੜਿਆ। ਹੋਰ ਵੀ ਇਹਨਾਂ ਗੁੱਜਰਾਂ ਰੰਗੜਾਂ ਨੂੰ ਉਹਨਾਂ ਦੇ ਸਿੰਘਾਂ ਨੇ ਬੜੇ ਭਾਰੀ ਡਾਢੇ ਦੁੱਖ ਦਿੱਤੇ ਨੇ। ਇਸ ਕਰਕੇ ਜਿਹੜੇ ਗੁੱਜਰ ਤੇ ਰੰਗੜ ਨੇ ਗੁਰੂ ਜੀ ਦੇ ਸਿੰਘਾਂ ਦੇ ਦੁਸ਼ਮਣ ਬਣੇ ਹੋਏ ਨੇ। ਇਹ ਤਾਂ ਮੌਕਾ ਲੱਭਦੇ ਨੇ ਵੀ ਕਿਹੜੇ ਵੇਲੇ ਅਸੀਂ ਗੁਰੂ ਜੀ ਤੇ ਹਮਲਾ ਕਰੀਏ, ਤੇ ਉਹਨਾਂ ਨੂੰ ਵੀ ਆਪਾਂ ਨਾਲ ਲੈ ਲਵਾਂਗੇ ਆਪਣੀ ਮਦਦ ਵਾਸਤੇ।
ਤਿੰਨ ਸਭ ਹਿੰਨ ਕੋ ਲਿਓ ਬੁਲਾਈ,
ਉਹਨਾਂ ਸਾਰੇ ਗੁੱਜਰਾਂ ਰੰਗੜਾਂ ਨੂੰ ਚਿੱਠੀਆਂ ਭੇਜ ਦਿਓ ਪਿੰਡਾਂ ਨਗਰਾਂ ਵਿੱਚ, ਉਹਨਾਂ ਸਾਰਿਆਂ ਨੂੰ ਬੁਲਾ ਲਓ ਤੇ ਆਖੋ ਜਿਨ੍ਹਾਂ ਨੇ ਗੁਰੂ ਜੀ ਦੇ ਕੋਲੋਂ ਬਦਲਾ ਲੈਣਾ ਉਹ ਆ ਜਾਣ ਸਾਡੇ ਨਾਲ ਤੇ ਚੱਲ ਕੇ ਗੁਰੂ ਜੀ ਤੇ ਹਮਲਾ ਕਰਨ।
ਹੋਏ ਹਜ਼ਾਰੋਂ ਮਿਲ ਇੱਕ ਥਾਈ,
ਹੁਣ 300,000 ਤੇ ਆਪਣੀ ਫੌਜ ਹੀ ਫੌਜ ਆ, ਬਾਕੀ ਹਜ਼ਾਰਾਂ ਦੀ ਗਿਣਤੀ ਚ ਗੁੱਜਰ ਰੰਗੜ ਆ ਜਾਣੇ ਨੇ ਪਿੰਡਾਂ ਚ ਇਕੱਠੇ ਹੋ ਕੇ। ਕਈਆਂ ਲੁਟੇਰਿਆਂ ਨੇ ਆ ਜਾਣਾ, ਜਿਹੜੀ ਛੇੜ ਹੁੰਦੀ ਹੈ ਪਿੰਡਾਂ ਦੀ ਉਹ ਆ ਜਾਣੀ ਹੈ। ਉਹਨਾਂ ਨੂੰ ਕਹਿ ਦਿਆਂਗੇ ਵੀ ਤੁਹਾਨੂੰ ਲੁੱਟ ਮਾਫ ਹੈ, ਜੋ ਲੁੱਟੋਗੇ ਉਹ ਤੁਹਾਡਾ ਹੋਵੇਗਾ ਆਨੰਦਪੁਰ ਸਾਹਿਬ ਚ। ਤੇ ਉਹਨਾਂ ਲੁਟੇਰਿਆਂ ਨੂੰ ਵੀ ਨਾਲ ਲੈ ਚੱਲਾਂਗੇ, ਗੁਜਰਾਂ ਰੰਗੜਾਂ ਨੂੰ ਨਾਲ ਲੈ ਚੱਲਾਂਗੇ, ਹਜ਼ਾਰਾਂ ਦੀ ਗਿਣਤੀ ਚ ਉਹਨਾਂ ਨੇ ਆ ਜਾਣਾ।
ਸੈਨ ਸਮੇਤ ਕਟੋ ਚ ਹਕਾਰੋ,
ਉਧਰ ਰਾਜੇ ਕਟੋਚੀਏ ਨੂੰ ਵੀ ਭੇਜ ਦਿਓ, ਫੌਜ ਭੇਜ ਦਿਓ, ਸਿਪਾਹੀ ਭੇਜ ਦਿਓ ਕਿ ਉਹਨੂੰ ਵੀ ਆਖੋ ਕਟੋਚੀਆ ਰਾਜਾ ਆਪਣੇ ਨਾਲ ਆਪਣੀ ਸੈਨਾ ਲੈ ਕੇ ਫੌਜ ਲੈ ਕੇ ਆ ਜਾਵੇ।
ਜੰਮੂ ਤੇ ਬੁਲਾਏ ਸਤਕਾਰੋ,
ਉਧਰ ਰਾਜਾ ਜੰਮੂ, ਜਿਹੜਾ ਜੰਮੂ ਦਾ ਰਾਜਾ ਹੈ ਉਹਨੂੰ ਵੀ ਕਹੋ ਸਤਕਾਰ ਸਹਿਤ ਕਿ ਆਪਣੀ ਫੌਜ ਲੈ ਕੇ ਆ ਜਾਵੇ।
ਨੂਰਪੁਰੇ ਕੋ ਰਾਜਾ ਆਵੇ,
ਰਾਜਾ ਨੂਰਪੁਰ ਜਿਹੜਾ ਹੈ ਉਹਨੂੰ ਸੁਨੇਹਾ ਭੇਜ ਦਿਓ ਕਿ ਉਹ ਵੀ ਆਪਣਾ ਦਲ ਲੈ ਕੇ ਫੌਜ ਲੈ ਕੇ ਆ ਜਾਵੇ।
ਮੰਡਸਪਤੀ ਪੁਟੰਤੀ ਤਾਵੇ,
ਫਿਰ ਜਿਹੜਾ ਰਾਜਾ ਮੰਡੀਪਤੀ ਹੈ ਜਿਹਨੂੰ ਮੰਡਸਪਤੀ ਵੀ ਕਹਿੰਦੇ ਨੇ ਉਹਨੂੰ ਕਹਿ ਦਿਓ ਕਿ ਉਹ ਵੀ ਆ ਜਾਵੇ। ਤੂੰ ਭਟੰਤੀ ਰਾਜਾ ਵੀ ਚੱਲ ਕੇ ਆ ਜਾਵੇ।
ਕੁੱਲੂ ਕੈਂਠਲ ਭੂਪ ਗੁਲੇਰੀ,
ਰਾਜਾ ਕੁੱਲੂ ਜਿਹੜਾ ਕੁੱਲੂ ਦਾ ਰਾਜਾ ਉਹ ਆ ਜਾਵੇ, ਕੈਂਠਲ ਦੇ ਇਲਾਕੇ ਦਾ ਜਿਹੜਾ ਰਾਜਾ ਹੈ ਉਹ ਵੀ ਆਪਣੀ ਫੌਜ ਲੈ ਕੇ ਆ ਜਾਵੇ।
ਆਏ ਦੜੇਲਨ ਪਤ ਚੰਦੇਰੀ,
ਰਾਜਾ ਚੰਦੇਲੀਆ ਇਹ ਵੀ ਆਪਣਾ ਬੜਾ ਵੱਡਾ ਭਾਰੀ ਦਲ ਲੈ ਕੇ ਫੌਜ ਲੈ ਕੇ ਆ ਜਾਵੇ।
ਸ੍ਰੀ ਨਗਰ ਤੇ ਚਮੂ ਵਿਸਾਲਾ,
ਗੜਵਾਲ ਰਿਆਸ ਦੀ ਰਾਜਧਾਨੀ ਹੈ ਸ੍ਰੀ ਨਗਰ, ਉਥੋਂ ਦਾ ਜਿਹੜਾ ਰਾਜਾ ਹੈ ਉਹ ਵੀ ਆਪਣੀ ਫੌਜ ਲੈ ਕੇ ਆਪਣੇ ਸਿਪਾਹੀ ਤੇ ਦਲ ਲੈ ਕੇ ਆ ਜਾਵੇ ਲੜਨ ਵਾਸਤੇ।
ਨ੍ਰਿਪ ਬਿਸ਼ਹਰ ਤੇ ਸੁਭੱਟ ਕਰਾਲਾ,
ਬਿਸ਼ਹਰ ਨਗਰ ਦਾ ਜਿਹੜਾ ਰਾਜਾ ਹੈ ਉਹ ਵੀ ਆਪਣੇ ਨਾਲੇ ਰਿਆਸਤਾਂ ਨੇ ਸਾਰੀਆਂ ਪਹਾੜਾਂ ਦੀਆਂ, ਬਿਸ਼ਹਰ ਜਿਹੜੀ ਰਿਆਸਤ ਹੈ ਉਥੋਂ ਦਾ ਜਿਹੜਾ ਰਾਜਾ ਹੈ ਉਹ ਵੀ ਆਪਣੇ ਨਾਲ ਸਾਰਾ ਦਲ ਆਪਣੀ ਫੌਜ ਲੈ ਕੇ ਆ ਜਾਵੇ।
ਸੈਨ ਸੈਤ ਡਡਵਾਰੀ ਆਵੇ,
ਰਾਜਾ ਡਡਵਾਲੀਆ ਆਪਣੀ ਸੈਨਾ ਸਮੇਤ ਆਪਣੀ ਫੌਜ ਸਮੇਤ ਆਵੇ।
ਸਭ ਸੋ ਲਿਖੋ ਕੇ ਭੂਪ ਬੁਲਾਵੇ,
ਇਹਨਾਂ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜ ਦਿਓ ਕਿ ਰਾਜਾ ਭੀਮ ਚੰਦ ਤੁਹਾਨੂੰ ਆਪਣੇ ਕੋਲ ਸੱਦ ਰਿਹਾ, ਸਾਡੇ ਦੀਨ ਮਜ਼ਹਬ ਦਾ ਜੰਗ ਹੈ, ਇਹ ਸਾਡੀ ਹੁਣ ਆਣ ਦੀ ਲੜਾਈ ਹੈ, ਰਾਜਪੂਤ ਰਾਜਿਆਂ ਦੀ ਆਣ ਦੀ ਲੜਾਈ ਹੈ, ਇਸ ਲੜਾਈ ਵਿੱਚ ਸਾਰੇ ਰਾਜੇ ਆਣ ਕੇ ਇਕੱਠੇ ਹੋਣ, ਰਾਜਾ ਭੀਮ ਚੰਦ ਬੁਲਾ ਰਿਹਾ। ਏਦਾਂ ਦੀਆਂ ਚਿੱਠੀਆਂ ਇਹਨਾਂ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੂੰ ਲਿਖ ਕੇ ਭੇਜੀਆਂ ਜਾਣ,
ਜੋ ਇਸ ਸਮੇਂ ਨਾ ਮਿਲ ਹੈ ਆਈ,
ਨਾਲੇ ਵੀ ਲਿਖ ਕੇ ਭੇਜ ਦਿਓ ਕਿ ਜਿਹੜਾ ਰਾਜਾ ਇਸ ਵੇਲੇ ਸਾਡੇ ਨਾਲ ਆ ਕੇ ਨਹੀਂ ਮਿਲੇਗਾ, ਜਿਹੜਾ ਰਾਜਾ ਆ ਕੇ ਸਾਡੀ ਮਦਦ ਨਹੀਂ ਕਰੇਗਾ,
ਸੋ ਸਭ ਕੋ ਦੁਸ਼ਮਨ ਬਣ ਜਾਈ,
ਉਹ ਸਾਡੇ ਸਾਰੇ ਰਾਜਿਆਂ ਦਾ ਦੁਸ਼ਮਣ ਹੋਵੇਗਾ। ਜਿਹੜਾ ਰਾਜਾ ਸਾਡੀ ਮਦਦ ਵਾਸਤੇ ਆਪਣੀ ਫੌਜ ਲੈ ਕੇ ਨਾ ਆਇਆ ਉਹ ਰਾਜਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ।
ਕਰ ਉਦਯੋਗ ਪ੍ਰਥਮ ਤੂੰ ਆਪ,
ਹੇ ਰਾਜਾ ਭੀਮ ਚੰਦ ਪਹਿਲਾਂ ਤੂੰ ਉਦਯੋਗ ਕਰ, ਉਦਯੋਗ ਦਾ ਮਤਲਬ ਇਸ ਕੰਮ ਦਾ ਪਹਿਲਾਂ ਤੂੰ ਉਦਮ ਕਰ, ਸਾਰੇ ਰਾਜਿਆਂ ਨੂੰ ਆਪਣੇ ਕੋਲ ਸੱਦਣ ਦਾ ਉਦਮ ਕਰ।
ਪੁਨ ਸਭ ਮਿਲੇ ਬਿਲੋਕ ਪ੍ਰਤਾਪ,
ਜਦੋਂ ਤੇਰੇ ਨਾਲ ਕੁਝ ਰਾਜੇ ਇਕੱਠੇ ਹੋਣਗੇ, ਫੌਜਾਂ ਇਕੱਠੀਆਂ ਹੋਣਗੀਆਂ, ਤੇਰਾ ਪ੍ਰਤਾਪ ਵੇਖ ਕੇ ਬਾਕੀ ਦੇ ਜਿਹੜੇ ਛੋਟੇ ਵੱਡੇ ਰਾਜੇ ਨੇ ਸਾਰੇ ਆਪਣੀ ਫੌਜ ਲੈ ਕੇ ਤੈਨੂੰ ਆ ਮਿਲਣਗੇ।
ਇਮ ਹੰਡੂਰੀਏ ਮਸਲਤ ਦੀਨੀ,
ਇਹਦਾ ਰਾਜੇ ਹੰਡੂਰੀਏ ਨੇ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ, ਰਾਜੇ ਹੰਡੂਰੀਏ ਨੇ ਨਾ ਸਾਰੇ ਰਾਜਿਆਂ ਨੂੰ ਇਹ ਸਲਾਹ ਦਿੱਤੀ ਹੈ।
ਭੀਮ ਚੰਦ ਚਿਤਵਤ ਚਿਤ ਦੀਨੀ,
ਰਾਜੇ ਭੀਮ ਚੰਦ ਨੇ ਆਪਣੇ ਚਿੱਤ ਦੇ ਵਿੱਚ ਇਸ ਗੱਲ ਨੂੰ ਚਿਤਵਿਆ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ।
ਸੁਨ ਭਰਾਤਾ ਕਹਿ ਨੀਕੀ ਬਾਤ,
ਭੀਮ ਚੰਦ ਰਾਜਾ ਬੋਲਿਆ, ਕਹਿਣ ਲੱਗਾ ਭਰਾ ਜੀ, ਹੇ ਰਾਜਾ ਹੰਡੂਰੀਆ, ਜਿਹੜੀ ਗੱਲ ਤੁਸੀਂ ਇਹ ਕਹੀ ਹੈ ਬੜੀ ਵਧੀਆ ਕਹੀ ਹੈ, ਭਰਾ ਜੀ ਇਹ ਗੱਲ ਤੁਸੀਂ ਬੜੀ ਚੰਗੀ ਤੇ ਸਹੀ ਕਹੀ ਹੈ, ਇਹ ਆਪਣੇ ਸਾਰਿਆਂ ਦੇ ਭਲੇ ਦੀ ਗੱਲ ਹੈ।
ਅਬ ਲੋ ਹਮ ਨਾ ਲੜੇ ਪਲ ਭਾਂਤ,
ਹਾਲੇ ਤੱਕ ਤਾਂ ਆਪਾਂ ਚੰਗੇ ਤਰੀਕੇ ਨਾਲ ਗੁਰੂ ਜੀ ਨਾਲ ਲੜਾਈ ਕੀਤੀ ਕੋਈ ਨੀ, ਆਪਾਂ ਤਾਂ ਆਪਣੇ ਵੱਲੋਂ ਹਾਲੇ ਤੱਕ ਕੋਈ ਜੰਗ ਨਹੀਂ ਕੀਤਾ ਗੁਰੂ ਜੀ ਨਾਲ, ਮਾੜੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ ਨੇ ਸਾਡੇ ਸਿਪਾਹੀਆਂ ਦੀਆਂ, ਕੋਈ ਵੱਡੀ ਜੰਗ ਹਾਲੇ ਤੱਕ ਆਪਾਂ ਗੁਰੂ ਜੀ ਨਾਲ ਨਹੀਂ ਕੀਤੀ।
ਸਭ ਇੱਕ ਥਲ ਮਿਲ ਕਰ ਜੇ ਲੜੇ,
ਹੁਣ ਜੇ ਆਪਾਂ ਸਾਰੇ ਰਾਜੇ ਇੱਕ ਜਗ੍ਹਾ ਤੇ ਇੱਕ ਮੁੱਠ ਹੋ ਕੇ ਏਕਤਾ ਸਹਿਤ ਜਾ ਕੇ ਗੁਰੂ ਜੀ ਨਾਲ ਲੜਦੇ ਹਾਂ,
ਹੁਣ ਹਮ ਆਗੇ ਕੌਣ ਸੋ ਅਰੇ,
ਕਿਹੜਾ ਇਹੋ ਜਿਹਾ ਤਾਕਤਵਰ ਬਲੀ ਹੈ ਜਿਹੜਾ ਸਾਡੇ ਸਾਹਮਣੇ ਅੜ ਸਕੇ, ਜਿਹੜਾ ਸਾਡੇ ਸਾਹਮਣੇ ਖਲੋ ਕੇ ਲੜ ਸਕੇ, ਕਿਹਦੇ ਚ ਫਿਰ ਇੰਨੀ ਤਾਕਤ ਹੈ।
ਅਪਰਨ ਕੀ ਗਿਣਤੀ ਕਹੋ ਕਹਾ,
ਹੋਰਾਂ ਦੀ ਤਾਂ ਕੀ ਗਿਣਤੀ ਆ, ਹੋਰ ਤਾਂ ਸਾਡੇ ਸਾਹਮਣੇ ਕੋਈ ਕੀ ਲੜੇਗਾ।
ਚਿੰਤਾ ਪਰੇ ਸ਼ਾਹ ਕੋ ਮਹਾ,
ਜੇ ਆਪਾਂ ਆਪਣਾ ਦਲ ਲੈ ਕੇ ਚੜਾਈ ਕਰ ਦਈਏ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਚਿੰਤਾ ਪੈ ਜਾਏ, ਔਰੰਗਜ਼ੇਬ ਬਾਦਸ਼ਾਹ ਵੀ ਇੱਕ ਵਾਰੀ ਡਰ ਜੇ, ਜੇ ਆਪਾਂ ਦਲ ਲੈ ਕੇ ਹਮਲਾ ਕਰ ਦੀ ਹੋਰ ਤਾਂ ਸਾਡੇ ਨਾਲ ਕੋਈ ਕੀ ਲੜੇਗਾ, ਗੁਰੂ ਜੀ ਤਾਂ ਕੀ ਲੜਨਗੇ। ਜੇ ਆਪਾਂ ਆਪਣਾ ਦਲ ਲੈ ਕੇ ਹਮਲਾ ਕਰ ਦਈਏ ਤੇ ਬਾਦਸ਼ਾਹ ਨੂੰ ਵੀ ਚਿੰਤਾ ਪੈ ਜਾਏ, ਉਹਨੂੰ ਵੀ ਫਿਕਰ ਪੈ ਜਾਏ ਲੜਾਈ ਦਾ ਕਿ ਮੈਂ ਇਹਨਾਂ ਦਾ ਮੁਕਾਬਲਾ ਕਿਵੇਂ ਕਰਾਂ। ਵੇਖੋ ਸਤਿਗੁਰੂ ਜੀ ਇਹਨਾਂ ਨੂੰ ਹੀ ਆਜ਼ਾਦ ਕਰਾਉਣਾ ਚਾਹੁੰਦੇ ਨੇ, ਇਹੀ ਹਿੰਦੂ ਰਾਜਿਆਂ ਨੂੰ ਜਿਹੜੇ ਗੁਲਾਮ ਨੇ ਆਪਣੀਆਂ ਬਹੁ ਬੇਟੀਆਂ ਮੁਗਲਾਂ ਪਠਾਣਾਂ ਨੂੰ ਦੇ ਕੇ ਰਾਜ ਲੈਂਦੇ ਸਨ, ਤੇ ਸਾਹਿਬ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਉਲਟਾ ਸਤਿਗੁਰਾਂ ਦੇ ਬਰਖਿਲਾਫ ਹੀ ਆਪਣੀ ਤਾਕਤ ਵਰਤ ਰਹੇ ਨੇ। ਇਹਨੂੰ ਕਹਿੰਦੇ ਨੇ ਮੂਰਖ ਮਤ, ਕਿ ਜਿਹਨਾਂ ਨੂੰ ਗੁਲਾਮੀ ਚੰਗੀ ਲੱਗਦੀ ਸੀ ਆਜ਼ਾਦੀ ਚੰਗੀ ਨਹੀਂ ਸੀ ਲੱਗਦੀ। ਤੇ ਕਹਿੰਦੇ ਜੇ ਬਾਦਸ਼ਾਹ ਵੱਲ ਜਾਈਏ ਤੇ ਵਾਕਈ ਇਹਦੇ ਚ ਕੋਈ ਦੋ ਰਾਏ ਨਹੀਂ ਸੀ, 3 ਲੱਖ ਫੌਜ ਲੈ ਕੇ ਜੇ ਸਤਿਗੁਰਾਂ ਦੀ ਨਾਲ ਮਦਦ ਕਰਦੇ, ਮਹਾਰਾਜ ਜੀ ਦੇ ਨਾਲ ਹੋ ਕੇ ਕਿਤੇ ਬਾਦਸ਼ਾਹ ਨਾਲ ਲੜਦੇ ਤੇ ਦਿਨਾਂ ਦੇ ਵਿੱਚ ਹੀ ਔਰੰਗਜ਼ੇਬ ਦਾ ਰਾਜ ਖਤਮ ਕੀਤਾ ਜਾ ਸਕਦਾ ਸੀ। ਪਰ ਇਹਨਾਂ ਨੇ ਆਪਣੀ ਤਾਕਤ ਸਤਿਗੁਰਾਂ ਦੇ ਉਲਟ ਵਰਤੀ ਹੈ। ਕਹਿੰਦੇ ਜੇ ਸਾਡੀ 3 ਲੱਖ ਫੌਜ ਅਸੀਂ ਹਮਲਾ ਕਰ ਦਈਏ ਬਾਦਸ਼ਾਹ ਤੇ ਬਾਦਸ਼ਾਹ ਨੂੰ ਵੀ ਭਾਜੜਾਂ ਪੈ ਜਾਣ,
ਤਵ ਉਦਮ ਤੇ ਇਸ ਬਿਦ ਬਣੇ।
ਇਹ ਰਾਜਾ ਹੰਡੂਰੀਆ, ਤੇਰੇ ਉਦਮ ਦੇ ਨਾਲ ਇਹ ਸਾਰਾ ਕੰਮ ਹੁਣ ਇਸ ਤਰ੍ਹਾਂ ਹੋ ਸਕਦਾ ਹੈ।
ਜੋ ਨਾ ਮਿਲੇ ਅਬ ਤੈ ਸਭ ਹਨ।
ਹੁਣ ਜਿਹੜਾ ਰਾਜਾ ਆ ਕੇ ਸਾਨੂੰ ਨਾ ਮਿਲੇਗਾ, ਜਿਹੜਾ ਰਾਜਾ ਆ ਕੇ ਸਾਡੀ ਮਦਦ ਨਾ ਕਰੇਗਾ, ਉਹਨੂੰ ਆਪਾਂ ਸਾਰੇ ਮਿਲ ਕੇ ਪਹਿਲਾਂ ਤਾਂ ਉਹਨੂੰ ਮਾਰਾਂਗੇ ਵੀ ਤੂੰ ਸਾਡੀ ਮਦਦ ਨਹੀਂ ਕੀਤੀ। ਪਹਿਲਾਂ ਤੇ ਕਹਿੰਦੇ ਉਹਨੂੰ ਸੋਧਾ ਲਾਵਾਂਗੇ ਜਿਹੜਾ ਰਾਜਾ ਸਾਡੀ ਮਦਦ ਨਹੀਂ ਕਰੇਗਾ।
ਇਹ ਡਰ ਸਭ ਕੋ ਲਿਖੋ ਪਠਾਵੋ।
ਇਹ ਡਰ ਲਿਖ ਕੇ ਚਿੱਠੀ ਦੇ ਵਿੱਚ ਸਾਰੇ ਰਾਜਿਆਂ ਨੂੰ ਭੇਜ ਦਿਓ, ਕੱਲੇ ਕੱਲੇ ਨੂੰ ਚਿੱਠੀ ਦੇ ਵਿੱਚ ਇਹ ਡਰ ਲਿਖ ਕੇ ਭੇਜ ਦਿਓ ਕਿ ਜੇ ਤੁਸੀਂ ਸਾਡੀ ਮਦਦ ਨਾ ਕੀਤੀ ਤੇ ਅਸੀਂ ਤਾਂ ਪਹਿਲਾਂ ਤੇਰੇ ਤੇ ਹਮਲਾ ਕਰਾਂਗੇ। ਤੇ ਡਰ ਦੇ ਨਾਲ ਆਪੇ ਫੌਜ ਲੈ ਕੇ ਆਉਣਗੇ। ਕਹਿੰਦੇ ਇਸ ਤਰ੍ਹਾਂ ਪਹਿਲਾਂ ਇਹ ਡਰ ਲਿਖ ਕੇ ਚਿੱਠੀਆਂ ਵਿੱਚ ਸਾਰੇ ਰਾਜਿਆਂ ਨੂੰ ਭੇਜ ਦਿੱਤਾ ਜਾਏ।
ਗੁਰ ਪਰ ਹੋਏ ਮੁਹਿੰਮ ਚੜ ਆਵੋ।
ਕਹਿੰਦੇ ਗੁਰੂ ਜੀ ਤੇ ਸਾਰੀ ਮੁਹਿੰਮ ਚੜ ਕੇ ਜਾਣੀ ਹੈ, ਜਿੰਨੇ ਰਾਜੇ ਹੋ ਤੁਸੀਂ ਆਪਣੀ ਫੌਜ ਸਮੇਤ ਆਪਣੇ ਸਿਪਾਹੀਆਂ ਸਮੇਤ ਸਾਰੇ ਚੜ ਕੇ ਆ ਜਾਓ।
ਨਾਹੇ ਤਾਂ ਸਭ ਕੋ ਹੈ ਦੁਖਦਾਈ।
ਜੇ ਤੁਸੀਂ ਨਹੀਂ ਚੜ ਕੇ ਆਉਂਦੇ ਤੇ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਕੱਲਾ ਸਾਡੇ ਵਾਸਤੇ ਦੁਖਦਾਈ ਨਹੀਂ ਹਨ, ਉਹ ਸਾਰੇ ਪਹਾੜੀ ਰਾਜਿਆਂ ਲਈ ਦੁਖਦਾਈ ਨੇ। ਅੱਜ ਉਹ ਸਾਡੀ ਰਿਆਸਤ ਦੇ ਵਿੱਚ ਹਮਲਾ ਕਰਦੇ ਨੇ, ਕੱਲ ਨੂੰ ਤੁਹਾਡੀਆਂ ਰਿਆਸਤਾਂ ਵਿੱਚ ਵੀ ਆਉਣਗੇ, ਉੱਥੇ ਆ ਕੇ ਵੀ ਹਮਲਾ ਕਰਨਗੇ। ਇਸ ਕਰਕੇ ਗੁਰੂ ਜੀ ਔਰ ਉਹਨਾਂ ਦਾ ਜਿਹੜਾ ਦਲ ਹੈ ਖਾਲਸਾ ਹੈ, ਉਹ ਆਪਣੇ ਸਾਰਿਆਂ ਲਈ ਦੁਖਦਾਈ ਹੈ।
ਲੇ ਖਾਲਸਾ ਰਾਜ ਛਿਨਾਈ।
ਇਹੀ ਹਾਲਤ ਰਹੀ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਖਾਲਸੇ ਨੇ ਆਪਣੇ ਕੋਲੋਂ ਰਾਜ ਖੋਹ ਲੈਣਾ। ਖਾਲਸੇ ਨੇ ਸਾਡੇ ਕੋਲੋਂ ਸਾਡਾ ਸਾਰਾ ਰਾਜ ਭਾਗ ਖੋਹ ਲੈਣਾ ਹੈ।
ਮਿਲ ਕੇ ਲੜੋ ਬੱਚਿਓ ਜੇ ਚਾਹਤ।
ਕਰਕੇ ਹੇ ਪਹਾੜੀ ਰਾਜਿਓ, ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਫਿਰ ਸਾਰੇ ਜਣੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਮਿਲ ਕੇ ਗੁਰੂ ਜੀ ਨਾਲ ਲੜੋ।
ਨਹੀਂ ਤਾਂ ਕ੍ਰਿਖ ਲੂਟੇ ਗ੍ਰਾਮਨ ਦਾ ਹੱਥ।
ਨਹੀਂ ਤਾਂ ਗੁਰੂ ਜੀ ਔਰ ਉਹਨਾਂ ਦੇ ਸਿੰਘ ਸਾਡੀਆਂ ਖੇਤੀਆਂ ਉਜਾੜ ਕੇ ਰੱਖ ਦੇਣਗੇ, ਸਾਡਿਆਂ ਪਿੰਡਾਂ ਨੂੰ ਉਜਾੜ ਕੇ ਥੇ ਬਣਾ ਕੇ ਰੱਖ ਦੇਣਗੇ। ਦੁਸ਼ਮਣੀ ਬਿਰਤੀ ਰੱਖ ਕੇ ਗੱਲ ਕਹਿ ਰਹੇ ਨੇ। ਖਾਲਸੇ ਨੇ ਕਦੇ ਕਿਸੇ ਗਰੀਬ ਨੂੰ ਜਾਂ ਗਰੀਬ ਮਾਰ ਨਹੀਂ ਕੀਤੀ, ਬਿਨਾਂ ਕਾਰਨ ਤੋਂ ਹੀ ਪਿੰਡ ਉਜਾੜੀ ਜਾਣ ਐਸਾ ਨਹੀਂ ਕੀਤਾ। ਜਿਹੜੇ ਖਾਲਸੇ ਨਾਲ ਅੜਦੇ ਸੀ ਉਹਨਾਂ ਨੂੰ ਹੀ ਖਾਲਸੇ ਨੇ ਸੋਧਾ ਲਾਇਆ। ਪਰ ਇਹਨਾਂ ਨੇ ਹੁਣ ਅਣਹੋਈਆਂ ਬਾਤਾਂ ਕਰਨੀਆਂ ਨੇ, ਦੁਸ਼ਮਣ ਦਾ ਕੰਮ ਹੀ ਅਣਹੋਈ ਗੱਲ ਕਰਨੀ। ਇਸ ਕਰਕੇ ਕਹਿੰਦੇ ਹੁਣ ਆਪਾਂ ਸਾਰੇ ਹਿੰਮਤ ਕਰੀਏ, ਕਿਉਂਕਿ ਜੇ ਆਪਾਂ ਹਿੰਮਤ ਨਾ ਕੀਤੀ ਤੇ ਗੁਰੂ ਜੀ ਨੇ ਆਪਣੇ ਪਿੰਡ ਉਜਾੜ ਦੇਣੇ ਨੇ, ਆਪਣੇ ਖੇਤ ਉਜਾੜ ਕੇ ਤਹਿਸ ਨਹਿਸ ਕਰ ਦੇਣੇ ਨੇ।
ਜਥਾ ਸ਼ਕਤ ਕਰ ਕਰ ਨਿਜ ਚਮੂ।
ਜਥਾ ਸ਼ਕਤ ਆਪਣੀਆਂ ਆਪਣੀਆਂ ਜਿੰਨੀਆਂ ਫੌਜਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਏ।
ਤੂਰਨ ਮਿਲੋ ਆਨ ਕਰ ਹਮੂ।
ਔਰ ਛੇਤੀ ਆ ਕੇ ਆਪਣੀ ਫੌਜ ਲੈ ਕੇ ਸਾਨੂੰ ਕਹਿਲੂਰ ਆ ਕੇ ਮਿਲੋ, ਇੱਥੇ ਲਿਆ ਕੇ ਆਪਣੀ ਫੌਜ ਮੇਰੇ ਨਾਲ ਮੇਲ ਕਰੋ।
ਦੋਨੋ ਨ੍ਰਿਪ ਮਸਲਤ ਕੋ ਤਰਕੈ।
ਰਾਜੇ ਹੰਡੂਰੀਏ ਤੇ ਰਾਜੇ ਭੀਮ ਚੰਦ ਦੋਵਾਂ ਰਾਜਿਆਂ ਨੇ ਮਸਲਤ ਕੀਤੀ ਹੈ, ਇਹਨਾਂ ਦੋਨਾਂ ਰਾਜਿਆਂ ਨੇ ਇਹ ਸਲਾਹ ਕੀਤੀ ਹੈ।
ਲਿਖੇ ਪੱਤਰ ਸਭ ਸੋ ਹਿਤ ਕਰਕੇ।
ਹਿਤ ਕਰਕੇ ਰਾਜੇ ਭੀਮ ਚੰਦ ਤੇ ਰਾਜੇ ਹੰਡੂਰੀਏ ਨੇ ਚਿੱਠੀਆਂ ਲਿਖ ਦਿੱਤੀਆਂ ਸਾਰੇ ਪਹਾੜੀ ਰਾਜਿਆਂ ਨੂੰ ਕਿ ਆਪਣੀ ਫੌਜ ਲੈ ਕੇ ਸਿਪਾਹੀ ਲੈ ਕੇ ਆਓ।
ਦਲ ਆਰਾ ਸਾ ਤੇ ਆਪਣੋ ਕੀ ਨਾ।
ਆਪਣਾ ਦਲ ਵੀ ਇੱਧਰ, ਆਪਣੀ ਫੌਜ ਵੀ ਇਹਨਾਂ ਨੇ ਸਾਰੀ ਤਿਆਰ ਕਰ ਲਈ ਹੈ।
ਜੰਗ ਸਮਾਨ ਸਭਨ ਕੋ ਦੀਨਾ।
ਜੰਗ ਯੁੱਧ ਵਾਸਤੇ ਸਮਾਨ ਚਾਹੀਦਾ ਹੈ, ਬੰਦੂਕਾਂ ਗੋਲੀਆਂ ਬਰੂਦ ਸਿੱਕਾ ਉਹ ਇਹਨਾਂ ਨੇ ਆਪਣੀ ਫੌਜ ਦੇ ਵਿੱਚ ਵਰਤਾ ਦਿੱਤਾ ਹੈ।
ਸੈਲ ਨਾਥ ਜੇ ਤੱਕ ਸੁਨ ਸਾਰੇ।
ਪਹਾੜੀ ਰਾਜੇ
ਜਿਨ੍ਹਾਂ ਨੇ ਰਾਜੇ ਭੀਮ ਚੰਦ ਦੀ ਇਹ ਚਿੱਠੀ ਪੜ੍ਹੀ। ਗੁਰੂ ਘਰ ਨਾਲ ਕਈ ਵਿਰੋਧ ਵੀ ਰੱਖਦੇ ਸੀ, ਕਈ ਹਿੱਤ ਵੀ ਰੱਖਦੇ ਸੀ, ਪਰ ਹੁਣ ਉਹਨਾਂ ਦੀ ਜਿਹੜਾ ਹਿੱਤ ਰੱਖਦੇ ਸੀ ਉਹਨਾਂ ਦੀ ਵੀ ਮਜਬੂਰੀ ਬਣ ਗਈ, ਉਹਨਾਂ ਨੂੰ ਵੀ ਆਉਣਾ ਪੈਣਾ ਸੀ। ਉਹ ਦਿਲੋਂ ਨਹੀਂ ਲੜਨਾ ਚਾਹੁੰਦੇ, ਪਰ ਦੂਜੇ ਪਹਾੜੀ ਰਾਜੇ ਉਹਨਾਂ ਦੇ ਬਰਖਿਲਾਫ ਹੁੰਦੇ ਸੀ ਜੇ ਨਾ ਆਉਂਦੇ। ਇਸ ਕਰਕੇ ਜਿੰਨੇ ਪਹਾੜੀ ਰਾਜੇ ਨੇ ਉਹ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਰਾਜੇ ਭੀਮ ਚੰਦ ਦੇ ਸੱਦੇ ਦੇ ਉੱਤੇ ਕਹਿਲੂਰ ਆਉਣ ਲੱਗੇ ਹਨ।
ਭੀਮ ਚੰਦ ਨ੍ਰਿਪ ਵੱਡੋ ਹਕਾਰੇ।
ਰਾਜਾ ਭੀਮ ਚੰਦ ਹੀ ਉਸ ਵੇਲੇ ਸਭ ਤੋਂ ਵੱਡਾ ਰਾਜਾ ਸੀ, ਸਭ ਤੋਂ ਬਲਵਾਨ ਰਾਜਾ ਜਿਹੜਾ ਸੀ ਸਾਰੇ ਪਹਾੜੀ ਰਾਜਿਆਂ ਚੋਂ, ਉਹ ਰਾਜਾ ਭੀਮ ਚੰਦ ਸੀ। ਇਸ ਕਰਕੇ ਰਾਜੇ ਭੀਮ ਚੰਦ ਦੇ ਸੱਦੇ ਉੱਤੇ ਸਾਰਿਆਂ ਨੂੰ ਆਉਣਾ ਪੈ ਰਿਹਾ।
ਜੋਰ ਜੋਰ ਕਰ ਚਮੂ ਕਨੇਰੀ।
ਆਪਣੀਆਂ ਫੌਜਾਂ ਜੋੜ ਜੋੜ ਕੇ ਆਪਣਾ ਦਲ ਇਕੱਠਾ ਕਰ ਕਰਕੇ ਰਾਜੇ ਆਉਣ ਲੱਗੇ ਹਨ।
ਸਭ ਮੌਜੂਦ ਪਏ ਤਿਸ ਬੇਰੀ।
ਔਰ ਸਾਰੇ ਆਪਣੀ ਫੌਜ ਇਕੱਠੀ ਕਰਕੇ ਰਾਜੇ ਭੀਮ ਚੰਦ ਦੇ ਕੋਲ ਹਾਜ਼ਰ ਹੋਣ ਲੱਗੇ ਹਨ।
ਕਰੇ ਉਹ ਸਿਵਰ ਦੂਣ ਜੋ ਕਹਿਲੂਰ।
ਕਹਿਲੂਰ ਦੀ ਜਿਹੜੀ ਦੂਣ ਹੈ, ਉੱਥੇ ਆ ਕੇ ਸਾਰੇ ਪਹਾੜੀ ਰਾਜੇ ਆਪਣੀ ਆਪਣੀ ਫੌਜ ਸਮੇਤ ਡੇਰਾ ਕਰਨ ਲੱਗੇ ਹਨ।
ਦੇਖ ਦੇਖ ਨ੍ਰਿਪ ਹੋਤ ਗਰੂਰ।
ਜਿਵੇਂ ਜਿਵੇਂ ਫੌਜ ਇਕੱਠੀ ਆਉਣ ਲੱਗੀ ਨਾ ਕਹਿਲੂਰ ਦੀ ਦੂਣ ਵਿੱਚ, ਰਾਜਾ ਭੀਮ ਚੰਦ ਫੌਜ ਵੱਲ ਵੇਖਦਾ ਤੇ ਵੇਖ ਵੇਖ ਕੇ ਨੂੰ ਗਰੂਰ ਪੈਦਾ ਹੁੰਦਾ ਵੀ ਦਲ ਇਕੱਠਾ ਹੋ ਰਿਹਾ, ਇੰਨੀ ਫੌਜ ਮੇਰੀ ਕਮਾਂਡ ਵਿੱਚ ਜਾਣੀ ਹੈ ਗੁਰੂ ਜੀ ਤੇ ਹਮਲਾ ਕਰਨ ਵਾਸਤੇ। ਇਹਨੂੰ ਵੇਖ ਵੇਖ ਕੇ ਬੜਾ ਗਰੂਰ ਹੋ ਰਿਹਾ ਹੈ ਕਿ ਟਿੱਡੀ ਦਲ ਇਕੱਠਾ ਹੋ ਰਿਹਾ, ਹੁਣ ਫੌਜ ਜਿੰਨੀ ਮਰਜ਼ੀ ਇਕੱਠੀ ਹੋ ਜਾਏ, ਭੇਡਾਂ ਦੀ ਸ਼ੇਰ ਇੱਕੋ ਹੀ ਕਾਫੀ ਹੁੰਦਾ ਇਹਨਾਂ ਸਾਰੇ ਭੇਡਾਂ ਦੇ ਵੱਗਾਂ ਨੂੰ ਖਦੇੜਨ ਵਾਸਤੇ। ਹੁਣ ਵੇਖ ਵੇਖ ਕੇ ਇਹਦੇ ਮਨ ਚ ਬੜਾ ਗਰੂਰ ਤੇ ਹੰਕਾਰ ਪੈਦਾ ਹੁੰਦਾ ਆਪਣੀ ਫੌਜ ਇਕੱਠੀ ਹੁੰਦੀ ਤੱਕ ਕੇ।
ਦਾਨ ਮਾਨ ਸਕਲਨ ਕੋ ਕਰੋ।
ਭੀਮ ਚੰਦ ਨੇ ਕਹਿ ਦਿੱਤਾ ਆਪਣੇ ਵਜ਼ੀਰਾਂ ਨੂੰ ਵੀ ਜਿਹੜੇ ਰਾਜੇ ਆਉਂਦੇ ਨੇ ਉਹਨਾਂ ਸਾਰਿਆਂ ਦਾ ਦਾਨ ਮਾਨ ਕਰੋ, ਉਹਨਾਂ ਸਾਰੇ ਰਾਜਿਆਂ ਦਾ ਸਤਿਕਾਰ ਕਰੋ ਆਇਆਂ ਦਾ, ਵੀ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਪੇਸ਼ੀ ਨਾ ਹੋਵੇ, ਕੱਲ ਨੂੰ ਕੋਈ ਰਾਜਾ ਉਲਾਂਭਾ ਨਾ ਦੇਵੇ ਕਿ ਰਾਜੇ ਭੀਮ ਚੰਦ ਨੇ ਸਾਡੀ ਆਓ ਭਗਤ ਨਹੀਂ ਕੀਤੀ। ਕਹਿੰਦਾ ਸਭ ਨੂੰ ਦਾਨ ਮਾਨ ਕਰੋ, ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਹੈ ਸਭ ਕੋਲ ਪਹੁੰਚਦੀਆਂ ਕਰੋ।
ਖਾਣ ਪਾਨ ਆਦਿਕ ਸੁਖ ਧਰਿਓ।
ਖਾਣ ਪਾਨ ਦੀਆਂ ਵਸਤੂਆਂ ਜੋ ਹੋਰ ਹੋਰ ਵੀ ਵਸਤੂਆਂ ਚਾਹੀਦੀਆਂ ਨੇ ਸਾਰੇ ਸੁਖ ਉਹਨਾਂ ਕੋਲ ਪਹੁੰਚਦੇ ਕੀਤੇ ਜਾਣ।
ਸੁਪਤ ਜਥਾ ਸੁਖ ਰਾਤ ਬਿਤਾਈ।
ਇਸੇ ਤਰ੍ਹਾਂ ਰਾਤ ਪੈ ਗਈ, ਰਾਤ ਇਹਨਾਂ ਨੇ ਸੌ ਕੇ ਬਤੀਤ ਕੀਤੀ ਹੈ।
ਪਈ ਪ੍ਰਾਤ ਨਿਜ ਸਭਾ ਲਗਾਈ।
ਅਗਲਾ ਦਿਨ ਚੜਿਆ ਤੇ ਰਾਜੇ ਭੀਮ ਚੰਦ ਨੇ ਆਪਣੀ ਸਭਾ ਲਾਈ, ਆਪਣਾ ਦੀਵਾਨ ਲਾਇਆ ਹੈ।
ਭੀਮ ਚੰਦ ਬੜ ਫਰਸ਼ ਕਰਾਏ।
ਭੀਮ ਚੰਦ ਨੇ ਆਪਣਾ ਦੀਵਾਨ ਲਾਉਣ ਵਾਸਤੇ ਬੜੇ ਬੜੇ ਵਧੀਆ ਫਰਸ਼ ਗਲੀਚੇ, ਆਪਣਾ ਪ੍ਰਭਾਵ ਜੋ ਪਾਉਣਾ ਸੀ ਦੂਜੇ ਰਾਜਿਆਂ ਤੇ ਮੈਂ ਵੱਡਾ ਹਾਂ, ਬੜੇ ਬੜੇ ਵਧੀਆ ਫਰਸ਼ ਗਲੀਚੇ ਨੇ ਆਪਣੀ ਸਭਾ ਵਿੱਚ ਵਿਛਵਾਏ ਹਨ।
ਸੈਲ ਨਾਥ ਸਗਰੇ ਤਬੇ ਆਏ।
ਨੂੰ ਜਿਹੜੇ ਰਾਜੇ ਸਨ ਪਹਾੜੀ ਉਹ ਸਾਰੇ ਇਕੱਠੇ ਹੋ ਕੇ ਰਾਜੇ ਭੀਮ ਚੰਦ ਦੀ ਕਚਹਿਰੀ ਵਿੱਚ ਆ ਗਏ ਹਨ।
ਖੜਗ ਸਿਪਰ ਸਰ ਤਨੁਖ ਕਰਾਲੇ।
ਉਹਨਾਂ ਨੇ ਗਾਤਰੇ ਤੇਗਾਂ ਪਾਈਆਂ ਹੋਈਆਂ ਔਰ ਖੜਗ ਤੇ ਢਾਲਾਂ ਫੜੀਆਂ ਹੋਈਆਂ, ਕਈਆਂ ਕੋਲ ਧਨਕ ਸਨ ਧਨਕ ਪਕੜੇ ਹੋਏ ਹਨ।
ਆਪਣੇ ਅੰਗ ਸਜਾਏ ਵਿਸਾਲੇ।
ਏਦਾਂ ਦੇ ਸੋਹਣੇ ਸੋਹਣੇ ਸ਼ਸਤਰ ਬਸਤਰ ਉਹ ਪਹਾੜੀ ਰਾਜੇ ਆਪੋ ਆਪਣਿਆਂ ਅੰਗਾਂ ਤੇ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਸਾਰੇ ਵਿਖਾਣਾ ਚਾਹੁੰਦੇ ਨੇ ਅਸੀਂ ਰਾਜੇ ਹਾਂ। ਜੋ ਰਾਜੇ ਇਕੱਠੇ ਹੋ ਰਹੇ ਨੇ, ਹਰ ਇੱਕ ਰਾਜਾ ਚਾਹੁੰਦਾ ਵੀ ਮੈਂ ਸਭ ਤੋਂ ਵਧੀਆ ਲੱਗਾਂ, ਸਭ ਵਿੱਚ ਮੇਰਾ ਜ਼ਿਆਦਾ ਪ੍ਰਭਾਵ ਹੋਵੇ ਤੇ ਆਪਣਾ ਆਪਣਾ ਪ੍ਰਭਾਵ ਵਿਖਾਉਣ ਵਾਸਤੇ ਸਾਰੇ ਰਾਜੇ ਵਧੀਆ ਤੋਂ ਵਧੀਆ ਹਥਿਆਰ ਵਧੀਆ ਤੋਂ ਵਧੀਆ ਕੱਪੜੇ ਪਾ ਕੇ ਭੀਮ ਚੰਦ ਦੀ ਕਚਹਿਰੀ ਚ ਸਭਾ ਚ ਆ ਰਹੇ ਨੇ।
ਪ੍ਰਥਮ ਹੰਡੂਰੀ ਅਰ ਜਸਵਾਲੇ।
ਸਭ ਤੋਂ ਪਹਿਲਾਂ ਰਾਜਾ ਹੰਡੂਰੀਆ ਆਇਆ ਹੈ, ਫਿਰ ਰਾਜਾ ਜਸਵਾਲੀਆ ਆਇਆ ਹੈ।
ਗਰਭ ਕਟੋਚੀ ਆਏ ਉਤਾਲੇ।
ਰਾਜਾ ਕਟੋਚੀਆ ਜਿਹਦੇ ਮਨ ਚ ਬੜਾ ਹੰਕਾਰ ਹੈ, ਬੜੀ ਹਉਮੈ, ਰਾਜਾ ਕਟੋਚੀਆ ਚੱਲ ਕੇ ਆਇਆ ਹੈ।
ਨਾਮ ਕਮੰਡ ਚੰਦ ਤਿਸ ਕੇਰਾ।
ਜਿਹੜਾ ਕਟੋਚੀਆ ਰਾਜਾ ਹੈ ਇਹਦਾ ਨਾਂ ਹੈ ਕਮੰਡ ਚੰਦ। ਕਮੰਡ ਚੰਦ ਨਾਂ ਦਾ ਇਹ ਰਾਜਾ ਹੈ ਵੀ, ਨਾਂ ਵੀ ਕਮੰਡ ਚੰਦ ਤੇ ਹੈ ਵੀ ਘਮੰਡੀ ਸੀ, ਕਮੰਡ ਵੀ ਬੜਾ ਸੀ ਇਹਦੇ ਅੰਦਰ ਕਿ ਮੈਂ ਬੜਾ ਵੱਡਾ ਰਾਜਾ ਹਾਂ, ਤੋ ਕਿਰਪਾਲ ਕਟੋਚੀਏ ਦਾ ਹੀ ਅੱਗੇ ਉਹਦੀ ਔਲਾਦ ਸੀ। ਤੋ ਘਮੰਡ ਚੰਦ ਰਾਜਾ ਇਹ ਵੀ ਆਇਆ ਚੜ ਕੇ ਰਾਜੇ ਭੀਮ ਚੰਦ ਦੀ ਮਦਦ ਕਰਨ ਵਾਸਤੇ।
ਬੈਠੇ ਸਭਾ ਵਿਖੇ ਨ੍ਰਿਪਹੇਰਾ,
ਭੀਮ ਚੰਦ ਦੀ ਸਭਾ ਵਿਚ ਕਚਹਿਰੀ ਵਿਚ ਆਏ ਤੇ ਰਾਜੇ ਭੀਮ ਚੰਦ ਨੂੰ ਸਭਾ ਵਿਚ ਬੈਠਿਆ ਵੇਖਿਆ ਹੈ।
ਜੰਮੂ ਨਾਥ ਆਦ ਸਭ ਆਏ,
ਰਾਜਾ ਜੰਮੂ ਆਇਆ ਚੱਲ ਕੇ, ਜੰਮੂ ਰਿਆਸਤ ਦਾ ਰਾਜਾ। ਜੰਮੂ ਵੀ ਪਹਾੜੀ ਰਿਆਸਤਾਂ ਵਿਚ ਇਕ ਰਿਆਸਤ ਰਹੀ ਹੈ ਪੁਰਾਣੇ ਸਮਿਆਂ ਚ। ਤੋ ਜੰਮੂ ਦਾ ਰਾਜਾ ਚੱਲ ਕੇ ਆਇਆ ਹੈ ਤੇ ਹੋਰ ਵੀ ਜਿੰਨੇ ਰਾਜੇ ਸਨ ਪਹਾੜੀ ਚੱਲ ਕੇ ਆਏ ਹਨ।
ਭੀਮ ਚੰਦ ਸਨਮਾਨ ਬਿਠਾਏ,
ਭੀਮ ਚੰਦ ਨਾਲ ਆਏ ਹੋਏ ਸਾਰੇ ਰਾਜਿਆਂ ਦਾ ਬੜਾ ਸਨਮਾਨ ਕਰਦਾ ਹੈ, ਕੱਲੇ ਕੱਲੇ ਰਾਜੇ ਦਾ ਬੜਾ ਸਨਮਾਨ ਤੇ ਸਤਿਕਾਰ ਕਰਕੇ ਬਿਠਾਉਂਦਾ ਹੈ।
ਗਨ ਰਾਜਨ ਕੀ ਸਭਾ ਮਜਾਰਾ,
ਬਹੁਤ ਸਾਰੇ ਕੱਲੇ ਰਾਜੇ ਹੀ ਰਾਜੇ ਬੈਠੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਖਾਸ ਖਾਸ ਵਜ਼ੀਰ ਨੇ ਉਹ ਬੈਠੇ ਨੇ, ਬਹੁਤਾ ਜਿਹੜੇ ਹੋਰ ਸਿਪਾਹੀ ਆਦਿਕ ਨੇ ਉਹ ਨਹੀਂ ਹਨ, ਰਾਜੇ ਨੇ ਜਾਂ ਉਹਨਾਂ ਦੇ ਵਜ਼ੀਰ ਨੇ ਤੇ ਬੜੇ ਰਾਜੇ ਜਿਹੜੇ ਨੇ ਉਹ ਸਾਰੇ ਬੈਠੇ ਹੋਏ ਨੇ।
ਕਹਿਲੂਰੀ ਮਹਿਪਾਲ ਉਚਾਰਾ,
ਕਹਿਲੂਰੀ ਰਾਜਾ ਭੀਮ ਚੰਦ ਸਾਰੇ ਰਾਜੇ ਜਦੋਂ ਆ ਗਏ ਤੇ ਉਹਨਾਂ ਰਾਜਿਆਂ ਦੀ ਸਭਾ ਦੇ ਵਿੱਚ ਬੋਲਿਆ,
ਸਭ ਕੋ ਹਿਤ ਲਿਓ ਰਿਦੇ ਵਿਚਾਰੀ,
ਕਹਿਣ ਲੱਗਾ ਹੇ ਪਹਾੜੀ ਰਾਜਿਓ, ਤੁਸੀਂ ਸਾਰੇ ਮੇਰੇ ਭਰਾ ਹੋ ਵੀਰ ਹੋ ਤੇ ਮੈਂ ਤੁਹਾਡੇ ਸਾਰਿਆਂ ਦੇ ਹਿੱਤ ਦੀ ਗੱਲ ਸੋਚੀ ਹੈ। ਇਹਦੇ ਵਿੱਚ ਕੱਲਾ ਮੇਰਾ ਹਿੱਤ ਜਾਂ ਮੇਰਾ ਭਲਾ ਨਿੱਜੀ ਸਵਾਰਥ ਨਹੀਂ ਹੈ, ਤੁਹਾਡਾ ਸਾਰੇ ਰਾਜਿਆਂ ਦਾ ਇਹਦੇ ਵਿੱਚ ਭਲਾ ਹੈ, ਤੁਹਾਡੇ ਸਾਰੇ ਰਾਜਿਆਂ ਦਾ ਇਹਦੇ ਵਿੱਚ ਹਿੱਤ ਹੈ।
ਪ੍ਰਗਟਿਓ ਸ਼ਤਰੂ ਖਾਲਸਾ ਭਾਰੀ,
ਆਪਣਾ ਬੜਾ ਵੱਡਾ ਦੁਸ਼ਮਣ ਪੈਦਾ ਹੋ ਗਿਆ ਔਰ ਉਸ ਦੁਸ਼ਮਣ ਦਾ ਨਾਂ ਹੈ ਖਾਲਸਾ। ਖਾਲਸਾ ਜਿਹੜਾ ਉਹ ਸਾਡਾ ਦੁਸ਼ਮਣ ਰੂਪ ਵਿੱਚ ਹੁਣ ਪੈਦਾ ਹੋ ਚੁੱਕਾ ਹੈ, ਉਹ ਸਾਡਾ ਬਹੁਤ ਵੱਡਾ ਭਾਰੀ ਦੁਸ਼ਮਣ ਪੈਦਾ ਹੋ ਚੁੱਕਾ ਹੈ।
ਸ਼ਾਮ ਦਾਮ ਅਰ ਭੇਦ ਉਪਾਏ,
ਸ਼ਾਮ ਦਾਮ ਤੇ ਭੇਦ ਤਿੰਨ ਚੀਜ਼ਾਂ ਪਹਿਲੀਆਂ ਹੁੰਦੀਆਂ ਨੇ ਜਿਹਦੇ ਨਾਲ ਦੁਸ਼ਮਣ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸ਼ਾਮ ਦਾਮ ਤੇ ਭੇਦ ਉਪਾ ਕਰਕੇ
ਗੁਰ ਕੇ ਸੰਗ ਨਾ ਇਹੋ ਬਣ ਆਏ,
ਗੁਰੂ ਜੀ ਦੇ ਨਾਲ ਇਹ ਤਿੰਨੇ ਨਹੀਂ ਬਣਦੇ, ਨਾ ਆਪਾਂ ਉਹਨਾਂ ਨਾਲ ਸ਼ਾਮ ਕਰ ਸਕਦੇ ਹਾਂ, ਨਾ ਉਹਨਾਂ ਨੂੰ ਦਾਮ ਦੇ ਕੇ ਖਰੀਦ ਸਕਦੇ ਹਾਂ, ਨਾ ਹੀ ਉਹਨਾਂ ਚ ਭੇਦ ਪਾ ਸਕਦੇ ਹਾਂ, ਫਾਟਕ ਪਾ ਸਕਦੇ ਹਾਂ, ਫਾਟਕ ਨਹੀਂ ਪਾ ਸਕਦੇ। ਇਹ ਤਿੰਨੇ ਚੀਜ਼ਾਂ ਗੁਰੂ ਜੀ ਤੇ ਆਪਾਂ ਨਹੀਂ ਕਰ ਸਕਦੇ, ਬਸ ਆਪਾਂ ਇੱਕੋ ਤਰੀਕੇ ਨਾਲ ਗੁਰੂ ਨਾਲ ਪੇਸ਼ ਆ ਸਕਦੇ ਹਾਂ, ਉਹ ਹੈ ਦੰਡ, ਯਾਨੀ ਕਿ ਜੰਗ ਕਰਨਾ ਹੀ, ਆਪਾਂ ਉਹਨਾਂ ਨਾਲ ਜੰਗ ਕਰਕੇ ਉਹਨਾਂ ਨੂੰ ਦੰਡ ਹੀ ਦੇ ਸਕਦੇ ਹਾਂ। ਸਾਮ ਦਾਮ ਤੇ ਭੇਦ ਇਹ ਤਿੰਨੇ ਚੀਜ਼ਾਂ ਆਪਾਂ ਗੁਰੂ ਜੀ ਨਾਲ ਨਹੀਂ ਕਰ ਸਕਦੇ।
ਕਰੀ ਸ਼ਾਮ ਤਬ ਕਹੀ ਕਰਾਵੇ,
ਜੇ ਆਪਾਂ ਗੁਰੂ ਜੀ ਨਾਲ ਸ਼ਾਮ ਰੱਖਦੇ ਹਾਂ ਯਾਨੀ ਕਿ ਸੁਲਾ ਰੱਖਦੇ ਹਾਂ, ਜੇ ਗੁਰੂ ਜੀ ਨਾਲ ਆਪਾਂ ਸੁਲਾ ਸਫਾਈ ਰੱਖਦੇ ਹਾਂ ਤੇ ਗੁਰੂ ਜੀ ਨੇ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਕਈ ਕਰਾ ਲੈਣੀ, ਸਾਡੀਆਂ ਸਾਰੀਆਂ ਫਸਲਾਂ ਦੀ ਕਈ ਕਰਾ ਕੇ ਉਹਨਾਂ ਨੇ ਸਾਡੀਆਂ ਫਸਲਾਂ ਉਜਾੜ ਦੇਣੀਆਂ ਨੇ।
ਖੇਤੀ ਵਹਿਰ ਨਾ ਪਾਕਨ ਪਾਵੇ,
ਸਾਡੇ ਜਿਹੜੇ ਖੇਤ ਨੇ ਉਹ ਬਾਹਰ ਉਹਨਾਂ ਨੇ ਪੱਕਣ ਹੀ ਨਹੀਂ ਦੇਣੇ, ਸਾਡੀਆਂ ਫਸਲਾਂ ਉਹਨਾਂ ਨੇ ਪੱਕਣ ਨਹੀਂ ਦੇਣੀਆਂ।
ਦਾਮ ਦੇ ਪੁੰਨ ਲੂਟੇ ਗ੍ਰਾਮ,
ਤੇ ਜੇ ਆਪਾਂ ਉਹਨਾਂ ਨੂੰ ਦਾਮ ਦਿੰਨੇ ਆ, ਪੈਸੇ ਦੇ ਕੇ ਚਾਹੀਏ ਵੀ ਆਪਾਂ ਉਹਨਾਂ ਨੂੰ ਪੈਸੇ ਦੇ ਕੇ ਖਰੀਦ ਲਈਏ, ਤੇ ਜੇ ਦਾਮ ਦੇ ਨਾਲ ਕੰਮ ਕਰਦੇ ਆ ਤੇ ਉਹਨਾਂ ਨੇ ਸਾਡੇ ਪਿੰਡ ਲੁੱਟਣੇ ਸ਼ੁਰੂ ਕਰ ਦੇਣੇ ਨੇ, ਜਿਹੜੇ ਸਾਡੀਆਂ ਰਿਆਸਤਾਂ ਦੇ ਨਗਰ ਨੇ, ਪਿੰਡ ਨੇ, ਗ੍ਰਾਮ ਨੇ, ਉਹ ਉਹਨਾਂ ਨੇ ਲੁੱਟਣੇ ਸ਼ੁਰੂ ਕਰ ਦੇਣੇ ਹਨ।
ਸਭ ਦਿਸ਼ ਪਾਈ ਧੂਮ ਮਨ ਤਾਮ,
ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰੀਆਂ ਧੂਮਾਂ ਮਚਾਈਆਂ ਹੋਈਆਂ ਨੇ, ਸਾਡੇ ਸਾਰੇ ਪਿੰਡਾਂ ਦੇ ਵਿੱਚ ਆਪਣੀ ਦਹਿਸ਼ਤ ਬਣਾਈ ਹੋਈ ਹੈ।
ਭੇਦ ਨਾ ਬਣੇ ਗੁਰੂ ਸਿੱਖ ਅਹੈ,
ਤੇ ਤੀਜਾ ਭੇਦ ਵੀ ਆਪਾਂ ਉਹਨਾਂ ਚ ਨਹੀਂ ਪਾ ਸਕਦੇ, ਫਾਟਕ ਨਹੀਂ ਪਾ ਸਕਦੇ, ਕਿਉਂ? ਕਿਉਂਕਿ ਉਹ ਗੁਰੂ ਸਿੱਖ ਦਾ ਰਿਸ਼ਤਾ, ਉਹਨਾਂ ਵਿੱਚ ਆਪਾਂ ਕੀ ਭੇਦ ਪਾਵਾਂਗੇ? ਭਰਾਵਾਂ ਭਰਾਵਾਂ ਵਿੱਚ ਤਾਂ ਭੇਦ ਪਾਇਆ ਜਾ ਸਕਦਾ, ਪਰ ਉਹ ਤਾਂ ਗੁਰੂ ਸਿੱਖਾਂ ਦਾ ਨਾਤਾ, ਉਹਨਾਂ ਦਾ ਆਪਸ ਵਿੱਚ ਭੇਦ ਵੀ ਨਹੀਂ ਪਾ ਸਕਦੇ ਉਹਨਾਂ ਵਿੱਚ ਆਪਾਂ, ਜੇ ਭੇਦ ਪਾ ਕੇ ਉਹਨਾਂ ਨੂੰ ਖਤਮ ਕਰ ਲਈਏ ਐਸਾ ਵੀ ਨਹੀਂ ਕਰ ਸਕਦੇ।
ਜਿਸ ਕੋ ਨਾਮ ਸਿਮਰ ਤੇ ਰਹੇ,
ਸਿੱਖ ਜਿਹੜੇ ਨੇ ਉਹ ਤਾਂ ਆਪਣੇ ਗੁਰੂ ਦਾ ਨਾਮ ਸਿਮਰਦੇ ਰਹਿੰਦੇ ਹਨ।
ਇਹ ਵਿਖਾਦ ਕੁਛ ਮੋਕੋ ਨਾਈ,
ਇਹ ਜਿਹੜਾ ਵਿਖਾਦ ਹੈ ਇਹ ਕੱਲਾ ਮੈਨੂੰ ਨਹੀਂ ਹੈ, ਜੇ ਇਹ ਪਹਾੜੀ ਰਾਜੋ ਤੁਸੀਂ ਆਖੋ ਕਿ ਕੱਲਾ ਮੈਨੂੰ ਇਹ ਵਿਖਾਦ ਹੈ, ਕੱਲੀ ਮੈਨੂੰ ਇਹ ਸਮੱਸਿਆ, ਇਹ ਕੱਲੀ ਮੇਰੀ ਸਮੱਸਿਆ ਨਹੀਂ ਹੈ।
ਸੰਸੇ ਸਭ ਕੈ ਰਾਜਨ ਮਾਹੀ,
ਇਹ ਤੁਹਾਡੇ ਸਾਰੇ ਰਾਜਿਆਂ ਵਾਸਤੇ ਸਮੱਸਿਆ, ਮੇਰੇ ਕੱਲੇ ਦੀ ਨਹੀਂ ਹੈ। ਤੁਹਾਡੇ ਸਾਰੇ ਰਾਜਿਆਂ ਤੇ ਉਹ ਦਿਨ ਦੂਰ ਨੇ ਜਦੋਂ ਉਹਨਾਂ ਨੇ ਹਮਲਾ ਕਰਨਾ ਸ਼ੁਰੂ ਕਰ ਦੇਣਾ ਤੇ ਤੁਹਾਡੀਆਂ ਰਿਆਸਤਾਂ ਨੂੰ ਉਜਾੜਨਾ ਸ਼ੁਰੂ ਕਰ ਦੇਣਾ। ਇਸ ਕਰਕੇ ਤੁਹਾਡੇ ਸਾਰਿਆਂ ਦੇ ਰਾਜ ਭਾਗ ਵਿੱਚ ਸੰਸਾ ਹੈ।
ਦਿਨ ਪ੍ਰਤ ਵਧੇ ਪਾਹੁਲਾ ਲੇਤ,
ਜਿਹੜੇ ਸਿੰਘ ਨੇ ਉਹ ਦਿਨ ਪ੍ਰਤੀ ਦਿਨ ਵੱਧ ਰਹੇ ਨੇ, ਪੌਲ ਲੈ ਕੇ ਖੰਡੇ ਦੀ ਪੌਲ ਛੱਕ ਛੱਕ ਕੇ ਵੱਧ ਰਹੇ ਹਨ।
ਅੱਠੋਂ ਜਾਮ ਲਰਨ ਸਨ ਹੇਤ,
ਪਤਾ ਨੀ ਉਹ ਪੌਲ ਉਹਨਾਂ ਵਿੱਚ ਕਿਹੋ ਜਿਹੀ ਸ਼ਕਤੀ ਭਰਦੀ ਹੈ ਕਿ ਇੰਨੀ ਸ਼ਕਤੀ ਉਹਨਾਂ ਚ ਭਰ ਜਾਂਦੀ ਹੈ ਵੀ ਅੱਠੇ ਅੱਠੇ ਪੈਰ ਉਹ ਲੜਨਾ ਹੀ ਚਾਹੁੰਦੇ ਨੇ, ਉਹ ਲੜਾਈ ਕਰਨਾ ਚਾਹੁੰਦੇ ਨੇ, ਏਦਾਂ ਦੀ ਉਹਨਾਂ ਅੰਦਰ ਸ਼ਕਤੀ ਭਰ ਜਾਂਦੀ ਹੈ ਪਹੁਲ ਛੱਕ ਕੇ।
ਅਬ ਉਪਾਵ ਸਭ ਤੇ ਹੋਏ ਆਵੇ,
ਆਪਾਂ ਕੋਲੋਂ ਉਹਨਾਂ ਦਾ ਉਪਾਅ ਹੋ ਸਕਦਾ, ਹੁਣ ਆਪਾਂ ਉਹਨਾਂ ਦਾ ਬੰਦੋਬਸਤ ਕਰ ਸਕਦੇ ਹਾਂ।
ਮਿਲੋ ਲੜੋ ਗੁਰਪੁਰਾ ਛਿਨਾਵੇ,
ਚਲੋ ਸਾਰੇ ਮਿਲ ਕੇ ਲੜੋ ਚੱਲ ਕੇ ਗੁਰੂ ਜੀ ਨਾਲ, ਔਰ ਲੜ ਕੇ ਗੁਰੂ ਜੀ ਦੀ ਜਿਹੜੀ ਨਗਰੀ ਹੈ ਆਨੰਦਪੁਰ ਸਾਹਿਬ ਉਹਨਾਂ ਕੋਲੋਂ ਖੋ ਲਵੋ।
ਰਾਖੇ ਉਹ ਚਹੇ ਮੇਲ ਸਭ ਰਾਜਨ,
ਜੇ ਗੁਰੂ ਜੀ ਸਾਰੇ ਰਾਜਿਆਂ ਨਾਲ ਮੇਲ ਰੱਖਣਾ ਚਾਹੁੰਦੇ ਨੇ, ਜੇ ਉਹ ਸਾਡੇ ਸਾਰਿਆਂ ਨਾਲ ਸੰਧੀ ਕਰਕੇ ਰੱਖਣਾ ਚਾਹੁੰਗੇ,
ਕਰੇ ਸੁਧਾਰਨ ਆਪਣੇ ਕਾਜਨ,
ਤੇ ਫੇਰ ਆਪਾਂ ਉਹਨਾਂ ਨੂੰ ਕਹਾਂਗੇ ਕਿ ਉਹ ਸਾਡੇ ਅਧੀਨ ਹੋ ਕੇ ਚੱਲਣ, ਆਪਾਂ ਸਾਰੇ ਰਾਜੇ ਇੱਕ ਇਕੱਠੇ ਹੋ ਕੇ ਚੱਲਾਂਗੇ ਤੇ ਆਪਾਂ ਸਾਰੇ ਆਪਣੇ ਕੰਮ ਸੁਧਾਰ ਲਵਾਂਗੇ।
ਸੋ ਅਬ ਚੱਲੇ ਆਨੰਦਪੁਰ ਲੜਬੇ,
ਹੁਣ ਆਪਾਂ ਚੱਲੀਏ ਸ੍ਰੀ ਆਨੰਦਪੁਰ ਸਾਹਿਬ ਲੜਨ ਵਾਸਤੇ।
ਪੁਨ ਸੁਖ ਸਾਥ ਰਾਜ ਨਿਜ ਕਰਬੇ,
ਜੇ ਹੁਣ ਇੱਕ ਵਾਰੀ ਆਨੰਦਪੁਰ ਸਾਹਿਬ ਜਾ ਕੇ ਆਪਾਂ ਲੜ ਕੇ ਜਿੱਤ ਲੈਨੇ ਆ, ਫਿਰ ਸੁਖ ਨਾਲ ਰਾਜ ਕਰਿਓ ਜੇ, ਫਿਰ ਤੁਹਾਡਾ ਕੋਈ ਦੁਸ਼ਮਣ ਨੀ ਰਹਿਣਾ, ਕੋਈ ਦੁਖੀ ਨੀ ਰਹਿਣਾ, ਫਿਰ ਸੁੱਖਾਂ ਨਾਲ ਰਾਜ ਕਰਿਆ ਜੇ।
ਜੋ ਮਿਟ ਰਹੇ ਨਾ ਆਚੀ ਤਾਹੇ,
ਤੇ ਜੇ ਗੁਰੂ ਜੀ ਨਾ ਮਿਟੇ, ਜੇ ਉਹ ਨਾ ਮਿਟ ਸਕੇ ਤੇ ਇਹ ਫਿਰ ਆਪਣੇ ਵਾਸਤੇ ਚੰਗੀ ਨਹੀਂ ਹੋਵੇਗੀ।
ਰਿਪ ਸਭ ਕੋ ਨੈ ਮੇਲੀ ਕਾਏ,
ਜੇ ਆਪਾਂ ਹੁਣ ਮਿਟ ਰਹੇ ਜਾ ਕੇ ਉਹਨਾਂ ਤੇ ਹਮਲਾ ਨਾ ਕੀਤਾ ਤੇ ਆਪਣੇ ਲਈ ਚੰਗਾ ਨਹੀਂ ਹੋਣਾ, ਕਿਉਂਕਿ ਉਹ ਸਾਡੇ ਸਾਰਿਆਂ ਦੇ ਦੁਸ਼ਮਣ ਨੇ, ਉਹ ਸਾਡੇ ਵਿੱਚੋਂ ਕਿਸੇ ਦੇ ਮੇਲੀ ਨਹੀਂ ਹਨ, ਸਾਡੇ ਵਿੱਚੋਂ ਕਿਸੇ ਦੇ ਵੀ ਮਦਦਗਾਰ ਨਹੀਂ ਹਨ।
ਸੁਨਤ ਕਟੋਚ ਹੰਡੂਰੀ ਕਹੇ,
ਸੁਣ ਕੇ ਰਾਜਾ ਕਟੋਚੀਆ ਕਮੰਡ ਚੰਦ ਤੇ ਰਾਜਾ ਹੰਡੂਰੀਆ ਬੋਲਿਆ,
ਰਾਜੇ ਸਕਲ ਮਿਲੇ ਅਬ ਅਹੈ,
ਕਹਿੰਦੇ ਜੀ ਹੁਣ ਤਾਂ ਸਾਰੇ ਰਾਜੇ ਇੱਥੇ ਮਿਲੇ ਹੋਏ ਨੇ, ਸਾਰੇ ਰਾਜੇ ਇੱਥੇ ਇਕੱਠੇ ਹੋਏ ਹਨ।
ਮੈਂ ਆਚੀ ਕਿਸ ਕੋ ਇਹ ਬਾਤ,
ਗੱਲ ਹੁਣ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਜਿੰਨੇ ਰਾਜੇ ਬੈਠੇ ਨੇ ਕਿਸੇ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ।
ਵਿਗੜੇ ਦੇਸ਼ ਰਾਜ ਦਿਨ ਰਾਤ,
ਕਿਉਂਕਿ ਦਿਨ ਰਾਤ ਸਾਡਾ ਦੇਸ਼ ਵਿਗੜ ਰਿਹਾ, ਸਾਡਾ ਰਾਜ ਭਾਗ ਵਿਗੜ ਰਿਹਾ ਹੈ।
ਹੋਤ ਪ੍ਰਾਤ ਕੇ ਕੂਚ ਕਰੀ ਜੈ,
ਕਰਕੇ ਕੱਲ ਸਵੇਰ ਹੁੰਦਿਆਂ ਹੀ ਆਪਾਂ ਹਮਲਾ ਕਰੀਏ, ਗੱਲਾਂ ਬਹੁਤੀਆਂ ਨਾ ਕਰੀਏ, ਕੱਲ ਸਵੇਰ ਹੁੰਦਿਆਂ ਹੀ ਆਪਾਂ ਕੂਚ ਕਰਕੇ ਹਮਲਾ ਕਰ ਦਈਏ।
ਕੇਰਾ ਆਨੰਦਪੁਰ ਕਰ ਲਈ ਜੈ,
ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਘੇਰਾ ਪਾ ਲਈਏ।
ਬਸੇ ਅਪਰ ਥਲ ਗੁਰ ਨਿਕਾਸੋ,
ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਕੱਢ ਦਈਏ ਤਾਂ ਜੋ ਕਿਤੇ ਹੋਰ ਜਾ ਕੇ ਹੋਰ ਜਗ੍ਹਾ ਤੇ ਵਸ ਜਾਣ।
ਤਿਤਕ ਸਿੰਘ ਲੜ ਸਕਲ ਬਿਨਾਸੋ,
ਜਿੰਨੇ ਸਿੰਘ ਹਨ ਉਹਨਾਂ ਦੇ ਨਾਲ ਉਹਨਾਂ ਨਾਲ ਲੜ ਕੇ ਉਹਨਾਂ ਸਾਰਿਆਂ ਦਾ ਖਾਤਮਾ ਕਰ ਦਿਓ।
ਗਇਓ ਕੇਸਰੀ ਚੰਦ ਸਬਨ ਮੈਂ,
ਉਸ ਵੇਲੇ ਰਾਜਾ ਕੇਸਰੀ ਚੰਦ ਜਿਹੜਾ ਬੜਾ ਹੰਕਾਰੀ ਸੀ ਇਹ ਵੀ ਬੋਲਿਆ, ਕਹਿਣ ਲੱਗਾ
ਕੌਣ ਮੁਰੈ ਗੋ ਪ੍ਰਾਤਨ ਰਨ ਮੈਂ,
ਕਹਿੰਦਾ ਜਦੋਂ ਭਰਾਵਾਂ ਦਾ ਜੰਗ ਹੋਵੇਗਾ ਭਾਈਆਂ ਦੇ ਇਸ ਜੰਗ ਵਿੱਚੋਂ ਫਿਰ ਕੌਣ ਮੁੜੇਗਾ, ਕਿਉਂਕਿ ਜਦੋਂ ਇਹ ਭਰਾਵਾਂ ਦਾ ਜੰਗ ਹੈ ਆਪਾਂ ਸਾਰੇ ਭਰਾਵਾਂ ਨੇ ਰਲ ਕੇ ਲੜਨਾ ਤੇ ਫਿਰ ਕਿਹੜਾ ਭਰਾ ਦੂਜੇ ਭਰਾ ਦੀ ਮਦਦ ਨਾ ਕਰਕੇ ਪਿੱਠ ਵਿਖਾ ਕੇ ਮੁੜੇਗਾ।
ਤਨ ਮਨ ਧਨ ਕਰ ਸਗਲੇ ਲੜੈ,
ਸਾਰੇ ਰਾਜੇ ਤਨ ਮਨ ਧਨ ਕਰਕੇ ਲੜਨਗੇ।
ਤਰੇ ਅਗਰ ਪਗ ਪਾਛ ਨਾ ਮੁਰੇ,
ਅੱਗੇ ਹੀ ਪੈਰ ਰੱਖਦੇ ਜਾਵਾਂਗੇ, ਆਪਣੇ ਪੈਰ ਪਿੱਛੇ ਨਹੀਂ ਹਟਾਵਾਂਗੇ, ਐਸਾ ਜੰਗ ਲੜਾਂਗੇ।
ਇਤੀ ਆਦਤ ਕੈ ਸਭ ਹਿਨ ਮਾਨੀ,
ਇਦਾਂ ਇਹਨਾਂ ਸਾਰੇ ਰਾਜਿਆਂ ਨੇ ਸਲਾਹ ਕੀਤੀ ਔਰ ਸਾਰਿਆਂ ਨੇ ਇਹ ਗੱਲ ਮੰਨੀ ਹੈ।
ਉੱਠੀ ਸਭਾ ਗੇ ਨਿਜ ਨਿਜ ਬਾਣੀ,
ਇਹ ਸਲਾਹ ਕਰਕੇ ਲੜਾਈ ਕਰਨ ਦੀ ਵੀ ਕੱਲ ਹੀ ਸਵੇਰੇ ਹਮਲਾ ਕਰਕੇ ਤਿਆਰੀ ਕਰ ਦਈਏ, ਚਾਲਾ ਪਾਈਏ। ਤੋ ਇਹ ਤਿਆਰੀ ਕਰਕੇ ਸਾਰੇ ਰਾਜੇ ਆਪਣੀ ਸਭਾ ਵਿੱਚੋਂ ਉੱਠੇ ਹਨ।
ਲੜਨ ਸਮਾਜ ਤਿਆਰ ਤਬ ਕਰਿਓ,
ਲੜਾਈ ਕਰਨ ਵਾਸਤੇ ਜਿਹੜਾ ਜਿਹੜਾ ਸਮਾਜ ਸਮਾਨ ਚਾਹੀਦਾ ਉਹ ਇਹਨਾਂ ਨੇ ਤਿਆਰ ਕੀਤਾ ਹੈ।
ਪੈਦਲ ਅਸਵਾਰਨ ਦਲ ਜੁਰਿਓ,
ਪੈਦਲ ਫੌਜਾਂ ਇਕੱਠੀਆਂ ਕਰ ਲਈਆਂ, ਜਿਹੜੇ ਘੋੜ ਸਵਾਰ ਨੇ ਉਹ ਵੀ ਇਕੱਠੇ ਕਰ ਲਏ।
ਗੁਲਕਾਂ ਗਨ ਬਰੂਦ ਬਹੁ ਦੇਤ,
ਔਰ ਸਾਰੀਆਂ ਫੌਜਾਂ ਵਿੱਚ ਗੋਲੀਆਂ ਬਾਰੂਦ ਸਿੱਕਾ ਉਹ ਵੰਡ ਦਿੱਤਾ ਗਿਆ, ਵਰਤਾ ਦਿੱਤਾ ਗਿਆ ਹੈ।
ਨਿਜ ਨਿਜ ਮਿਸਲਨ ਬਣੇ ਸੁਚੇਤ,
ਆਪੋ ਆਪਣੀਆਂ ਮਿਸਲਾਂ ਵਿੱਚ ਸਾਰੇ ਸੁਚੇਤ ਹੋ ਗਏ, ਸਭ ਸਾਵਧਾਨ ਹੋ ਗਏ, ਜਿਹੜੀਆਂ ਜਿਹੜੀਆਂ ਮਿਸਲਾਂ ਇਹਨਾਂ ਰਾਜਿਆਂ ਦੀਆਂ ਬਣੀਆਂ ਹੋਈਆਂ ਸਨ।
ਸਗਰੀ ਰਾਤ ਕਰੀ ਸਭ ਤਿਆਰੀ,
ਇਹਨਾਂ ਨੇ ਸਾਰੀ ਰਾਤ ਤਿਆਰੀ ਕਰਦੇ ਹੀ ਬਤੀਤ ਕੀਤੀ। ਸਾਰੀਆਂ ਫੌਜਾਂ ਲਾਮਬੰਦ ਕੀਤੀਆਂ, ਉਹਨਾਂ ਦੇ ਜਥੇ ਬਣਾਏ, ਮਿਸਲਾਂ ਬਣਾਈਆਂ। ਤੋ ਫਿਰ ਇਸ ਤਰ੍ਹਾਂ ਸਾਰੀ ਰਾਤ ਇਹਨਾਂ ਨੇ ਤਿਆਰੀ ਕਰਦਿਆਂ ਬਤੀਤ ਕੀਤੀ ਹੈ।
ਨਿੰਦਰਾ ਅਲਪ ਬਿਲੋਚਨ ਤਾਰੀ,
ਥੋੜਾ ਹੀ ਸੁੱਤੇ ਨੇ, ਜੇ ਕੋਈ ਸੁੱਤਾ ਵੀ ਹੈ ਤਾਂ ਥੋੜਾ ਸਮਾਂ ਹੀ ਆਰਾਮ ਕੀਤਾ ਹੈ।
ਪਈ ਪ੍ਰਾਤ ਆਲਸ ਕੋ ਟਾਰਾ,
ਦਿਨ ਚੜਿਆ ਅਗਲੇ ਦਿਨ ਇਹਨਾਂ ਨੇ ਆਪਣਾ ਆਪਣਾ ਆਲਸ ਤਿਆਗਿਆ ਹੈ।
ਭੀਮ ਚੰਦ ਬਜਵਾਏ ਨਗਾਰਾ,
ਰਾਜੇ ਭੀਮ ਚੰਦ ਨੇ ਕੂਚ ਕਰਨ ਦਾ ਨਗਾਰਾ ਵਜਵਾਇਆ ਹੈ।
ਕਰ ਇਸ਼ਨਾਨ ਬਸਤਰਨ ਕੋ ਪਾਏ,
ਫੌਜਾਂ ਤਿਆਰ ਹੋ ਰਹੀਆਂ ਨੇ ਇਸ਼ਨਾਨ ਪਾਨ ਕਰਕੇ, ਰਾਜੇ ਭੀਮ ਚੰਦ ਸਮੇਤ ਜਿੰਨੇ ਸਿਪਾਹੀ ਨੇ ਕੱਪੜੇ ਬਸਤਰ ਧਾਰ ਰਹੇ ਨੇ।
ਖੜਗ ਸਿਪਰੇ ਆਪਣੇ ਅੰਗ ਲਾਏ,
ਔਰ ਵਧੀਆ ਵਧੀਆ ਗਾਤਰੇ ਚ ਤੇਗਾਂ ਤੇ ਢਾਲਾਂ ਆਪਣੇ ਸਰੀਰ ਤੇ ਧਾਰਨ ਕਰਦੇ ਹਨ।
ਚੜ ਗਜ ਪਰਲੇ ਰਾਜਨ ਸੰਗ,
ਔਰ ਘੋੜਿਆਂ ਤੇ ਹਾਥੀਆਂ ਤੇ ਸਵਾਰ ਹੋ ਕੇ ਚੜ ਕੇ ਚੱਲੇ ਨੇ ਰਾਜੇ ਭੀਮ ਚੰਦ ਦੇ ਸਮੇਤ ਜਿੰਨੇ ਰਾਜੇ ਹਨ।
ਸਭ ਕੇ ਦੁੰਦਬ ਵਜੇ ਉਤੰਗ,
ਜਿੰਨੇ ਰਾਜੇ ਨੇ ਸਾਰਿਆਂ ਦੇ ਨਗਾਰੇ ਨੇ, ਸਭ ਦੇ ਨਗਾਰੇ ਵੱਜੇ ਨੇ, ਸਭ ਦੇ ਨਗਾਰਿਆਂ ਤੇ ਚੋਭਾਂ ਲੱਗੀਆਂ ਹਨ।
ਇੱਕ ਦੋਏ ਕੋਸ ਚਲੇ ਤਬ ਆਇਓ,
ਇੱਦਾਂ ਇਹ ਆਪਣੀ ਰਿਆਸਤ ਤੋਂ ਚੱਲੇ ਨੇ, ਬਿਲਾਸਪੁਰ ਤੋਂ ਦੋ ਕੋਹ ਚੱਲ ਕੇ ਬਾਹਰ ਆਏ ਹਨ।
ਵਹਿਰ ਨਿਕਸ ਕਰ ਸੇਵਰ ਲਗਾਇਓ,
ਕੋ ਦਮ ਨਹੀਂ ਸੀ ਚੱਲ ਸਕਦੇ, ਬਾਹਰ ਆ ਕੇ ਪਹਿਲਾਂ ਇਹਨਾਂ ਨੇ ਡੇਰਾ ਕੀਤਾ ਸਾਰੀ ਫੌਜ ਨੂੰ ਇਕੱਠਿਆਂ ਕਰਨ ਵਾਸਤੇ।
ਦਿਲ ਰਾਜੇ ਗਨ ਪੱਤਰ ਲਿਖਾਇਓ,
ਪਹਿਲਾਂ ਇਹਨਾਂ ਨੇ ਹਮਲਾ ਕਰਨ ਤੋਂ ਗੁਰੂ ਜੀ ਨੂੰ ਚਿੱਠੀ ਲਿਖਣ ਦੀ ਤਿਆਰੀ ਕੀਤੀ। ਇਹਨਾਂ ਸਾਰਿਆਂ ਰਾਜਿਆਂ ਨੇ ਮਿਲ ਕੇ ਇੱਕ ਪੱਤਰ ਇੱਕ ਚਿੱਠੀ ਲਿਖੀ ਹੈ।
ਦੂਤ ਹੱਥ ਤਤਕਾਲ ਪਠਾਇਓ,
ਚਿੱਠੀ ਲਿਖ ਕੇ ਆਪਣੇ ਇੱਕ ਦੂਤ ਨੂੰ ਚਿੱਠੀ ਦੇ ਕੇ ਉਹਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਹੈ।
ਆਗੇ ਸਤਿਗੁਰ ਸੁਨ ਸੁਧ ਸਾਰੀ,
ਇੱਧਰ ਗੁਰੂ ਕਲਗੀਧਰ ਜੀ ਨੂੰ ਖਬਰ ਪਹੁੰਚ ਚੁੱਕੀ ਸੀ। ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਵੀ ਬਹੁਤ ਸਾਰੇ ਜਸੂਸ ਫਿਰਦੇ, ਜਿਹੜੇ ਖਬਰ ਮਿੰਟ ਮਿੰਟ ਦੀ ਮਹਾਰਾਜ ਜੀ ਤੱਕ ਪਹੁੰਚਾਉਂਦੇ ਸਨ। ਮਹਾਰਾਜ ਜੀ ਦੇ ਕੋਲ ਪਹੁੰਚ ਗਈ ਇਹ ਖਬਰ ਕੇ ਪਹਾੜੀ ਰਾਜੇ ਹਮਲਾ ਕਰਨ ਵਾਸਤੇ ਆ ਰਹੇ ਨੇ।
ਕਰੀ ਯੁੱਧ ਕੀ ਸਭ ਬਿਦ ਤਿਆਰੀ,
ਇੱਧਰ ਸਤਿਗੁਰਾਂ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ, ਆਉਣ ਦਿਓ ਰਾਜਿਆਂ ਨੂੰ ਚੰਗੇ ਢੰਗ ਨਾਲ ਵਧੀਆ ਤਰੀਕੇ ਨਾਲ ਇਹਨਾਂ ਦਾ ਸਵਾਗਤ ਕਰਾਂਗੇ।
ਬੈਠੇ ਹੁਤੇ ਦੀਵਾਨ ਮਜਾਰਾ, ਸਾਹਿਬ
ਗੁਰੂ ਕਲਗੀਧਰ ਜੀ ਆਪਣੇ ਦੀਵਾਨ ਵਿੱਚ, ਸਿੰਘਾਂ ਦੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ।
ਪਾਸ ਖਾਲਸਾ ਸ਼ੋਭ ਉਧਾਰਾ,
ਸਤਿਗੁਰਾਂ ਦਾ ਖਾਲਸਾ ਪੰਥ ਮਹਾਰਾਜ ਜੀ ਦੇ ਦੀਵਾਨ ਵਿੱਚ ਸ਼ੋਭਾਮਾਨ ਹੋ ਰਿਹਾ ਹੈ।
ਪਹੁੰਚਿਓ ਪੱਤਰ ਖੁਲਾਏ ਪਠਾਇਓ,
ਇਹਨਾਂ ਨੂੰ ਪਹਾੜੀ ਰਾਜਿਆਂ ਦੀ ਲਿਖੀ ਹੋਈ ਚਿੱਠੀ ਸਤਿਗੁਰਾਂ ਦੇ ਦਰਬਾਰ ਚ ਆ ਪਹੁੰਚੀ। ਉਹ ਚਿੱਠੀ ਖੋਲ ਕੇ ਮਹਾਰਾਜ ਜੀ ਨੇ ਸੇਵਾਦਾਰ ਨੂੰ ਕਿਹਾ ਵੀ ਪੜ੍ਹ ਕੇ ਸੁਣਾਓ।
ਤੁਨ ਉੱਚੀ ਤੇ ਸਬਨ ਸੁਣਾਇਓ,
ਉੱਚੀ ਆਵਾਜ਼ ਦੇ ਵਿੱਚ ਪੜ੍ਹਨ ਵਾਲੇ ਨੇ ਉਹ ਚਿੱਠੀ ਪੜ੍ਹ ਕੇ ਸਾਰੇ ਪੰਥ ਨੂੰ ਗੁਰੂ ਸਾਹਿਬ ਜੀ ਨੂੰ ਸੁਣਾਈ ਹੈ।
ਸੁਨੋ ਗੁਰੂ ਜੀ ਥਾਨ ਹਮਾਰਾ,
ਚਿੱਠੀ ਚ ਲਿਖਿਆ ਸੀ ਕਹਿੰਦੇ ਹੇ ਗੁਰੂ ਜੀ ਇਹ ਜਗ੍ਹਾ ਸਾਡੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਜਗ੍ਹਾ ਸਾਡੀ ਹੈ
ਜਹੈ ਆਨੰਦਪੁਰ ਵਸਿਓ ਤੁਮਹਾਰਾ
ਜਿੱਥੇ ਤੁਹਾਡਾ ਆਨੰਦਪੁਰ ਸਾਹਿਬ ਨਗਰ ਵਸਿਆ ਹੋਇਆ
ਸ਼੍ਰੀ ਗੁਰੂ ਤੇਗ ਬਹਾਦਰ ਲੀਨੰ
ਇਹ ਜਗ੍ਹਾ ਸਾਡੇ ਕੋਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਈ ਸੀ
ਹਮਕੋ ਕਈ ਬੇਰ ਤਨ ਦੀਨੰ
ਉਹਨਾਂ ਨੇ ਸਾਨੂੰ ਕਈ ਵਾਰ ਪੈਸੇ ਦਿੱਤੇ ਸੀ ਹਾਲਾਂਕਿ ਇੱਕੋ ਵਾਰੀ ਪੈਸੇ ਦੇ ਕੇ ਜਗ੍ਹਾ ਖਰੀਦ ਲਈ ਸੀ ਪਰ ਉਹ ਜਾਣ ਬੁੱਝ ਕੇ ਗੱਲ ਬਣਾ ਰਹੇ ਨੇ ਵੀ ਤੁਹਾਡੇ ਪਿਤਾ ਜੀ ਸਾਨੂੰ ਹਰ ਵਾਰੀ ਟੈਕਸ ਭਰਦੇ ਸੀ ਹਰ ਸਾਲ ਸਾਨੂੰ ਪੈਸੇ ਭੇਜਦੇ ਸੀ ਜਾਣ ਕੇ ਲਿਖ ਰਹੇ ਨੇ ਕਹਿੰਦੇ ਜੀ ਤੁਹਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਇਸ ਜ਼ਮੀਨ ਦਾ ਕਈ ਵਾਰੀ ਪੈਸਾ ਮਾਮਲਾ ਤਾਰਿਆ ਹੈ
ਜਬ ਕੋ ਬਾਸ ਆਪਨੇ ਕਰਿਓ
ਜਦੋਂ ਦੇ ਤੁਸੀਂ ਇੱਥੇ ਆ ਕੇ ਆਨੰਦਪੁਰ ਸਾਹਿਬ ਚ ਰਹਿਣ ਲੱਗੇ ਹੋ ਇੱਥੇ ਆ ਕੇ ਜਦੋਂ ਦਾ ਤੁਸੀਂ ਵਾਸਾ ਕੀਤਾ ਹੈ
ਤਬ ਕੋ ਦਇਓ ਨਾ ਕਿਆ ਮਨ ਧਰਿਓ
ਤੁਸੀਂ ਸਾਨੂੰ ਕੋਈ ਮਾਮਲਾ ਨਹੀਂ ਭੇਜਿਆ ਉਦੋਂ ਦਾ ਤੁਸੀਂ ਸਾਡੇ ਤੇ ਕੋਈ ਟੈਕਸ ਸਾਨੂੰ ਨਹੀਂ ਭੇਜਿਆ ਇਸ ਕਰਕੇ ਤੁਸੀਂ ਕੀ ਸੋਚੀ ਫਿਰਦੇ ਹੋ ਆਪਣੇ ਮਨ ਵਿੱਚ ਤੁਸੀਂ ਆਪਣੇ ਮਨ ਚ ਕੀ ਠਾਨੀ ਬੈਠੇ ਹੋ ਕੀ ਸਮਝ ਕੇ ਤੁਸੀਂ ਸਾਨੂੰ ਮਾਮਲਾ ਨਹੀਂ ਤਾਰਿਆ
ਅਬੇ ਆਪਨੋ ਪੰਥ ਉਪਾਇਓ
ਤੁਸੀਂ ਆਪਣਾ ਪੰਥ ਪੈਦਾ ਕਰ ਲਿਆ ਆਪਣਾ ਖਾਲਸਾ ਸਾਜ ਲਿਆ
ਹਥਿਆਰਨ ਕੋ ਹੱਥ ਗਾਇਓ
ਆਪਣੇ ਸਿੰਘ ਸਾਜ ਕੇ ਪੰਥ ਸਾਜ ਕੇ ਉਹਨਾਂ ਨੂੰ ਹਥਿਆਰ ਫੜਾ ਦਿੱਤੇ ਨੇ ਉਹਨਾਂ ਨੂੰ ਸ਼ਸਤਰ ਫੜਾ ਦਿੱਤੇ ਉਹਨਾਂ ਨੂੰ ਸ਼ਸਤਰ ਧਾਰੀ ਬਣਾ ਦਿੱਤਾ ਹੈ
ਲੂਟ ਕੂਟ ਕਰ ਦੂਣ ਉਜਾਰੀ
ਤੁਹਾਡੇ ਉਹ ਜਿਹੜੇ ਸਿੰਘ ਨੇ ਮੇਰੀ ਦੂਣ ਨੂੰ ਲੁੱਟ ਕੁੱਟ ਰਹੇ ਨੇ ਮੇਰੀ ਦੂਣ ਨੂੰ ਉਜਾੜ ਰਹੇ ਨੇ
ਲੜਨ ਮਰਨ ਨਿਤ ਧੂਮ ਉਤਾਰੀ
ਤੁਸੀਂ ਲੜਨ ਮਰਨ ਵਾਸਤੇ ਤਿਆਰ ਰਹਿੰਦੇ ਹੋ ਬੜੀ ਧੂਮ ਮਚਾਈ ਹੋਈ ਹੈ ਮੇਰੀ ਦੂਣ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ
ਅਬ ਲੋ ਮੈਂ ਕੀ ਨਸਬੋ ਟਾਰਾ
ਹੁਣ ਤੱਕ ਤਾਂ ਮੈਂ ਟਾਲ ਮਟੋਲਾ ਹੀ ਕਰਦਾ ਰਿਹਾ ਵੀ ਚਲੋ ਗੁਰੂ ਜੀ ਨੇ ਆਪੇ ਸਮਝ ਜਾਣਗੇ ਹੁਣ ਤੱਕ ਤਾਂ ਮੈਂ ਟਾਲ ਮਟੋਲਾ ਕਰਕੇ ਗੱਲ ਟਾਲਦਾ ਰਿਹਾ
ਦੇਨ ਰਿਓ ਧਨ ਦੇਸ਼ ਉਜਾਰਾ
ਤੁਸੀਂ ਮੈਨੂੰ ਧਨ ਤਾਂ ਕੀ ਦੇਣਾ ਸੀ ਪੈਸੇ ਤਾਂ ਕੀ ਤਾਰਨੇ ਸੀ ਮਾਮਲੇ ਦੇ ਤੁਸੀਂ ਮੇਰਾ ਦੇਸ਼ ਉਜਾੜ ਕੇ ਰੱਖ ਦਿੱਤਾ ਹੈ ਮੇਰੀ ਰਿਆਸਤ ਦੇ ਕਈ ਪਿੰਡ ਉਜਾੜ ਕੇ ਰੱਖ ਦਿੱਤੇ ਨੇ
ਕੇਤਕ ਹਮਰੇ ਸੁਪੱਟ ਖਪਾਏ
ਪਤਾ ਨਹੀਂ ਮੇਰੇ ਕਿੰਨੇ ਕ ਸੂਰਮੇ ਤੁਸੀਂ ਜੰਗ ਦੇ ਮੈਦਾਨ ਚ ਮਾਰ ਮੁਕਾਏ ਨੇ ਕਿੰਨੇ ਕ ਸਿਪਾਹੀ ਤੁਸੀਂ ਮਾਰ ਮੁਕਾਏ ਨੇ ਵੇਖੋ ਭੀਮ ਚੰਦ ਕਿੱਡਾ ਵੱਡਾ ਕਿਰਤ ਘਾਣਾ ਜਦੋਂ ਦੁਸ਼ਮਣ ਚੜ ਕੇ ਆਏ ਸੀ ਇਹਦੇ ਤੇ ਅਲਫ ਖਾਨ ਆਇਆ ਸੀ ਉਸ ਵੇਲੇ ਗੁਰੂ ਸਾਹਿਬ ਕੋਲੇ ਨੇ ਮਿੰਨਤ ਕੀਤੀ ਮਹਾਰਾਜ ਮੇਰੀ ਮਦਦ ਕਰੋ ਤੇ ਮੇਰੇ ਸਾਹਿਬ ਨੇ ਨਦੌਣ ਦੇ ਜੰਗ ਵਿੱਚ ਇਹਦੀ ਮਦਦ ਕੀਤੀ ਪਰ ਉਹ ਪਰਉਪਕਾਰੀ ਨੂੰ ਚੇਤੇ ਨਹੀਂ ਹਨ ਕਹਿੰਦਾ ਜੀ ਤੁਸੀਂ ਪੈਸੇ ਤਾਂ ਕੀ ਦੇਣੇ ਸੀ ਮੇਰੀਆਂ ਰਿਆਸਤਾਂ ਨੂੰ ਮੇਰੀ ਰਿਆਸਤ ਨੂੰ ਉਜਾੜ ਕੇ ਰੱਖ ਦਿੱਤਾ ਹੈ
ਕਿਤਕ ਪਰੇ ਕਾਇਲ ਦੁੱਖ ਪਾਏ
ਕਿੰਨੇ ਸਿਪਾਹੀ ਤੁਸੀਂ ਮਾਰ ਦਿੱਤੇ ਨੇ ਕਈ ਮੇਰੇ ਸਿਪਾਹੀ ਜ਼ਖਮੀ ਹੋਏ ਪਏ ਹਨ
ਅਬ ਜੇ ਕਰ ਰਸ ਰੱਖਿਓ ਚਾਹਤ
ਜੇ ਤੁਸੀਂ ਮੇਰੇ ਨਾਲ ਰਸ ਰੱਖਣਾ ਚਾਹੁੰਦੇ ਹੋ
ਬਸਨ ਆਨੰਦਪੁਰ ਵਿਖੇ ਉਮਾਹਤ
ਤੁਸੀਂ ਆਨੰਦਪੁਰ ਸਾਹਿਬ ਚ ਬਸਣਾ ਚਾਹੁੰਦੇ ਹੋ ਸਦਾ ਵਾਸਤੇ
ਦਇਆ ਕਰੋ ਦੀਜੇ ਸਭ ਦਾਮੂ
ਤੇ ਫਿਰ ਮੈਨੂੰ ਪੈਸੇ ਦਿਓ ਮੈਨੂੰ ਮਾਮਲਾ ਤਾਰੋ ਮੈਨੂੰ ਰੁਪਈਏ ਦਿਓ ਤਾਂ ਮੈਂ ਤੁਹਾਨੂੰ ਰਹਿਣ ਦਿਆਂਗਾ
ਬਸੋ ਆਪ ਬਿਗੜੇ ਨੈ ਕਾਮੂ
ਤੁਸੀਂ ਬਸਦੇ ਰਹੋ ਮੈਂ ਤੁਹਾਡੇ ਨਾਲ ਵਿਗਾੜ ਨਹੀਂ ਕਰਾਂਗਾ ਜੇ ਤੁਸੀਂ ਮੈਨੂੰ ਪੈਸੇ ਭਰਦੇ ਰਹੋਗੇ
ਨਾਹੇ ਤਾਂ ਕ੍ਰੋਧ ਵਧੇ ਹੋਏ ਯੁੱਧ
ਨਹੀਂ ਤਾਂ ਸਾਡੇ ਅੰਦਰ ਕ੍ਰੋਧ ਵਧਿਆ ਹੋਇਆ ਫਿਰ ਯੁੱਧ ਹੋਵੇਗਾ ਜੰਗ ਹੋਵੇਗਾ
ਹਿਰਦੇ ਸ਼ੁੱਧ ਵਿਚਾਰੋ ਬੁੱਧ
ਸ਼ੁੱਧ ਹਿਰਦੇ ਦੇ ਨਾਲ ਆਪਣੇ ਮਨ ਚ ਇਸ ਗੱਲ ਦੀ ਵਿਚਾਰ ਕਰੋ
ਉਤ ਤੁਰਕਨ ਸਨ ਬੈਰ ਤੁਮਹਾਰਾ
ਤੁਹਾਡਾ ਤੁਰਕਾਂ ਨਾਲ ਵੀ ਬੈਰ ਚੱਲ ਰਿਹਾ
ਇਤ ਹਮ ਸਾਥ ਵਧੀ ਬੋਰਾਰਾ
ਤੁਹਾਡਾ ਸਾਡੇ ਨਾਲ ਵੀ ਬੈਰ ਵਧਿਆ ਹੋਇਆ ਹੈ
ਦੋਨੋ ਦਿਸ਼ ਤੇ ਦਲ ਉਮਡਾਵੇ
ਦੋਆ ਪਾਸਿਓ ਦਲ ਚੜ ਕੇ ਆਵੇਗਾ ਉਧਰ ਤੁਰਕਾਂ ਦਾ ਇਧਰੋਂ ਸਾਡਾ ਦਲ ਆਵੇਗਾ
ਸਭ ਜਗ ਸੁਪੱਟ ਤੁਮੋ ਪਰ ਤਾਵੇ
ਸਾਰੇ ਜਗਤ ਦੇ ਸੁਪੱਟ ਤੁਹਾਡੇ ਤੇ ਹਮਲਾ ਕਰ ਦੇਣਗੇ
ਪਰ ਪੀਰ ਨੇ ਕੁਛ ਬਣ ਆਵੇ
ਇਹੋ ਜਿਹੀ ਭੀੜ ਪਏਗੀ ਤੁਹਾਡੇ ਤੇ ਕਿ ਤੁਹਾਡੇ ਕੋਲੋਂ ਕੁਝ ਨਹੀਂ ਬਣ ਸਕਣਾ
ਘੇਰੇ ਜਾਓ ਨਾ ਨਿਕਸਨ ਪਾਵੇ
ਘੇਰੇ ਜਾਓਗੇ ਤੁਸੀਂ ਤੁਹਾਡੇ ਕੋਲੋਂ ਨਿਕਲਿਆ ਨਹੀਂ ਜਾਣਾ
ਜਾਂ ਤੇ ਦੀਜੇ ਦੋ ਦੌਲਤ ਅਬੈ।
ਇਸ ਕਰਕੇ ਸਾਨੂੰ ਹੁਣ ਪੈਸੇ ਭਰੋ, ਮਾਮਲਾ ਤਾਰੋ।
ਆਗੇ ਪੰਥ ਬਰਜ ਰੱਖ ਸਬੈ,
ਅੱਗੇ ਤੋਂ ਆਪਣੇ ਸਿੰਘਾਂ ਨੂੰ ਰੋਕ ਕੇ ਰੱਖੋ ਵੀ ਉਹ ਸਾਡੇ ਪਿੰਡਾਂ ਤੇ ਰਿਆਸਤਾਂ ਨੂੰ ਨਾ ਉਜਾੜਨ।
ਤਜੋ ਜੰਗ ਕੀ ਰੀਤ ਭਿਆਨਾ,
ਆਹ ਜਿਹੜੀ ਜੰਗ ਦੀ ਰੀਤ ਹੈ ਭਿਆਨਕ, ਇਹ ਤਜ ਦਿਓ ਤਿਆਗ ਦਿਓ।
ਜਿਸ ਮੈਂ ਨਿਤ ਵਿਆਦ ਬਿਦ ਨਾਨਾ,
ਜੰਗਾਂ ਯੁੱਧਾਂ ਚੋਂ ਕਦੇ ਕਿਸੇ ਨੂੰ ਕੁਝ ਨੀ ਮਿਲਿਆ, ਇਹਦੇ ਵਿਚ ਬੜੇ ਦੁੱਖ ਹਨ।
ਆਪਣੇ ਪਿਤ ਸਮਾਨ ਬਣ ਰਹੀ ਹੈ,
ਤੁਹਾਡੇ ਪਿਤਾ ਜੀ ਸ਼ਾਂਤ ਹੋ ਕੇ ਰਹਿੰਦੇ ਸੀ ਉਦਾਂ ਤੁਸੀਂ ਰਹੋ।
ਸੰਗਤ ਤੇ ਅਕੋਰ ਗਨ ਲਈ ਹੈ,
ਸੰਗਤਾਂ ਕੋਲੋਂ ਪੈਸੇ ਲਵੋ, ਭਿਟਾਵਾਂ ਲਵੋ ਤੇ ਆਪਣੀ ਗੁਰਤਾ ਕਰਦੇ ਰਹੋ।
ਹਮਕੋ ਦਰਬ ਬਰਖ ਪ੍ਰਤ ਦੀਜੈ,
ਔਰ ਸਾਨੂੰ ਪੈਸੇ ਭੇਜਦੇ ਰਹੋ ਹਰ ਵੇਰੇ, ਸਾਨੂੰ ਮਾਇਆ ਭੇਜਦੇ ਰਹੋ।
ਹੋਏ ਸੁਖ ਵਾਸੀ ਸਮਾਂ ਬਤੀਜੈ,
ਸੁਖ ਦੇ ਨਾਲ ਆਪਣਾ ਸਮਾਂ ਬਤੀਤ ਕਰੋ।
ਨਾਏ ਤਾਂ ਛੋਡੋ ਭੂਮ ਹਮਾਰੀ,
ਇਹ ਗੱਲਾਂ ਨਹੀਂ ਮੰਨਦੇ ਤੇ ਫਿਰ ਸਾਡੀ ਜਗ੍ਹਾ ਛੱਡ ਕੇ ਚਲੇ ਜਾਓ।
ਗਮਨ ਕਰੋ ਜੈ ਇੱਛ ਤੁਮਾਰੀ,
ਜਿੱਥੇ ਤੁਹਾਡੀ ਇੱਛਾ ਹੋਵੇ ਉੱਥੇ ਚਲੇ ਜਾਓ।
ਅਬ ਪਹੁੰਚਿਓ ਮੈਂ ਨਿਕਟ ਤੁਮਾਰੇ,
ਹੁਣ ਮੈਂ ਫੌਜ ਲੈ ਕੇ ਤੁਹਾਡੇ ਨੇੜੇ ਪਹੁੰਚ ਰਿਹਾ ਹਾਂ।
ਜਮੂ ਸਮੂਹ ਮਿਲੇ ਨ੍ਰਿਪ ਸਾਰੇ,
ਮੇਰੇ ਨਾਲ ਸਾਰੇ ਪਹਾੜੀ ਰਾਜੇ ਮਿਲੇ ਹੋਏ ਹਨ।
ਜੀਨ ਸਕਲ ਕੱਢ ਦੇ ਹੋ ਬਾਹਰ,
ਤੁਹਾਡੇ ਕੋਲੋਂ ਸਭ ਕੁਝ ਖੋਹ ਕੇ ਤੁਹਾਨੂੰ ਅਸੀਂ ਆਨੰਦਪੁਰ ਸਾਹਿਬ ਚੋਂ ਕੱਢ ਦਿਆਂਗੇ।
ਬਿਨਾਂ ਬਿਲੰਬ ਜਾਨੀ ਹੈ ਜਾਹਰ,
ਬਿਨਾਂ ਦੇਰੀ ਤੋਂ ਸਾਡੀ ਇਹ ਗੱਲ ਜਾਹਰ ਤੌਰ ਤੇ ਜਾਣ ਲਵੋ।
ਇਮਰਾਜਨ ਕੋ ਲਿਖਾ ਸੁਣਾਇਓ,
ਰਾਜਿਆਂ ਦੀ ਲਿਖੀ ਹੋਈ ਇਹ ਚਿੱਠੀ ਜਦੋਂ ਸਤਿਗੁਰਾਂ ਨੂੰ ਸੁਣਾਈ,
ਸਤਿਗੁਰ ਹਿਰਦੇ ਕ੍ਰੋਧ ਬਿਰਧਾਇਓ,
ਕਲਗੀ ਧਰ ਨੂੰ ਬੀਰ ਰਸ ਆ ਗਿਆ। ਮਹਾਰਾਜ ਜੀ ਦੇ ਡੋਲੇ ਫਰਕੇ ਨੇ ਬੀਰ ਰਸ ਵਿੱਚ।
ਉੱਤਰ ਲਿਖਵੇ ਸਭਨ ਸੁਨਾਵਨ, ਧੁਨ ਉੱਚੀ ਪ੍ਰਭ ਕੀ ਨ ਬਤਾਵਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਦੀ ਚਿੱਠੀ ਦਾ ਜਵਾਬ ਲਿਖਾਉਣ ਵਾਸਤੇ ਉੱਚੀ ਆਵਾਜ਼ ਵਿੱਚ ਮਹਾਰਾਜ ਜੀ ਨੇ ਜਵਾਬ ਲਿਖਾਇਆ। ਵੀਰ ਅਸੀਂ ਆਵਾਜ਼ ਵਿੱਚ ਮਹਾਰਾਜ ਜੀ ਬੋਲ ਕੇ ਜਿਵੇਂ ਜਵਾਬ ਭੇਜ ਰਹੇ ਨੇ ਰਾਜੇ ਭੀਮ ਚੰਦ ਨੂੰ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।